311 ਐਪ ਤੇ ਟਰੈਕ ਕਰੋ। ਜੇਕਰ ਬਰਫ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਦੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ।
ਟੋਰਾਂਟੋ ਸ਼ੁੱਕਰਵਾਰ ਨੂੰ ਭਾਰੀ ਬਰਫ਼ਬਾਰੀ ਹੋਣ ਦੀ ਪੇਸ਼ਨਗੋਈ, ਜੀਵਨ ਹੋਵੇਗਾ ਪ੍ਰਭਾਵਿਤ। ਮਿਸੀਸਾਗਾ ਕੈਲਡਨ ਵਿਚ ਹੋਈਆਂ ਕਤਲ ਦੀਆਂ ਵਾਰਦਾਤਾਂ ਦੀ ਘੜੀ ਬ੍ਰੈਂਪਟਨ ਦੇ ਇਕ ਘਰ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ। ਕਾਰਬਨ ਟੈਕਸ ਦੇ ਮਾਮਲੇ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦਾ ਗਿਆ ਬੇਭਰੋਸੀ ਮਤਾ, ਹਾਊਸ ਆਫ ਕਾਮਨਜ਼ ਵਿਚ ਹੋਇਆ ਰੱਦ। ਰੋਜ਼ਰਜ਼ ਵੱਲੋਂ ਟੋਰਾਂਟੋ ਵਿਚ ਟ੍ਰੈਫਿਕ ਦੇ ਪ੍ਰਬੰਧਨ ਵਾਸਤੇ ਸ਼ਹਿਰ ਦੇ 5 ਚੌਰਾਹਿਆਂ ਤੇ ਲਾਏ ਜਾਣਗੇ 5G ਕੈਮਰੇ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਟੋਰਾਂਟੋ ਵਿਚ ਬਰਫ਼ ਰੁੱਤ ਦਾ ਆਗਮਨ ਭਾਰੀ ਬਰਫ਼ਬਾਰੀ ਨਾਲ ਹੋਣ ਦੀ ਪੈਂਗੋਈ ਕੀਤੀ ਜਾ ਰਹੀ ਹੈ ਅਤੇ ਇੰਜ ਜਾਪੇਗਾ ਕਿ ਸ਼ਹਿਰ ਵਿਚ ਅਜੇ ਸਰਦੀਆਂ ਖਤਮ ਨਹੀਂ ਹੋਈਆਂ ਹਨ। ਮੌਸਮ ਬਾਰੇ ਦਿੱਤੀ ਜਾ ਰਹੀ ਇਕ ਵਿਸ਼ੇਸ਼ ਜਾਣਕਾਰੀ ਅਨੁਸਾਰ, ਐਨਵਾਇਰਮੈਂਟ ਕੈਨੇਡਾ ਟੋਰਾਂਟੋ ਵਿਚ ਸ਼ੁੱਕਰਵਾਰ ਸਵੇਰ ਤੋਂ ਸ਼ਾਮ ਤੱਕ 5 ਵਜੇ ਤੋਂ 10 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕਰ ਰਿਹਾ ਹੈ। ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਹਲਕੀ ਬਰਫ਼ਬਾਰੀ ਸ਼ੁੱਕਰਵਾਰ ਸਵੇਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ, ਪਰ ਦੁਪਹਿਰ ਜਾਂ ਦੇਰ ਸ਼ਾਮ ਤੱਕ ਇਹ ਤੇਜ਼ੀ ਫੜ ਲਵੇਗੀ। ਫਿਰ ਕਿਤੇ ਦੇਰ ਸ਼ਾਮ ਨੂੰ ਜਾ ਕੇ ਬਰਫ਼ਬਾਰੀ ਕਿਸੇ ਸਮੇਂ ਘੱਟ ਹੋਣ ਦੀ ਉਮੀਦ ਹੈ। ਮੌਸਮ ਏਜੰਸੀ ਨੂੰ ਇਸ ਸਮੇਂ ਬਰਫ਼ਬਾਰੀ ਦੀ ਸਹੀ ਮਾਤਰਾ ਦਾ ਅੰਦਾਜ਼ਾ ਨਹੀਂ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ 10 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਓਨਟਾਰੀਓ ਝੀਲ ਦੇ ਨੇੜੇ ਦੇ ਖੇਤਰਾਂ ਲਈ ਇਸ ਤੋਂ ਵੀ ਵੱਧ ਮਾਤਰਾ ਵਿਚ ਬਰਫ਼ ਪੈ ਸਕਦੀ ਹੈ। ਏਜੰਸੀ ਨੇ ਅੱਗੇ ਕਿਹਾ ਕਿ ਏਰੀ ਝੀਲ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਵੀ ਠੰਡਾ ਹੋ ਸਕਦਾ ਹੈ। ਏਰੀ ਝੀਲ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਵੀ ਠੰਡ ਹੋ ਸਕਦੀ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਅਤੇ ਕੈਲਡਨ ਵਿਚ ਦੋ ਵੱਖ ਵੱਖ ਕਤਲੇਆਮ ਦੀ ਜਾਂਚ ਪਿਛਲੇ ਸਾਲ ਨਵੰਬਰ ਵਿਚ ਬ੍ਰੈਂਪਟਨ ਵਿਚ ਇਕ ਘਰ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਜੁੜੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਂਚਕਰਤਾ ਦੋਸ਼ੀਆਂ ਦੀ ਪਹਿਚਾਣ ਕੀਤੇ ਜਾਣ ਵਿਚ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰ ਰਹੇ ਹਨ। ਪੀਲ ਰੀਜਨਲ ਪੁਲਿਸ ਅਤੇ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੋਵਾਂ ਦੇ ਅਧਿਕਾਰੀਆਂ ਨੇ ਵੀਰਵਾਰ ਦੁਪਹਿਰ ਨੂੰ ਇੱਕ ਨਿਊਜ਼ ਕਾਨਫਰੰਸ ਵਿਚ ਪ੍ਰੋਜੈਕਟ ਮਿਡਨਾਈਟ ਨਾਮਕ ਸਾਂਝੀ ਜਾਂਚ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ। ਪੁਲਿਸ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਤੇ ਫੋਰੈਂਸਿਕ ਸਬੂਤਾਂ ਨੇ ਪੁਸ਼ਟੀ ਕੀਤੀ ਹੈ ਕਿ ਪੀਲ ਖੇਤਰ ਵਿਚ ਗੋਲੀਬਾਰੀ ਦੀਆਂ 5 ਘਟਨਾਵਾਂ ਵਿਚ 3 ਵਿਅਕਤੀਆਂ ਦੀ ਮੌਤ ਹੋਈ ਸੀ। ਹੁਣ ਇਹ ਵਾਰਦਾਤਾਂ ਇੱਕੋ ਹੀ ਕੜੀ ਦਾ ਹਿੱਸਾ ਜਾਪਦੀਆਂ ਹਨ। ਪੀਲ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਭਾਵੇਂ ਗੋਲੀਬਾਰੀ ਦੀ ਇਹ ਸਾਰੀਆਂ ਵਾਰਦਾਤਾਂ ਮਿਥ ਕੇ ਕੀਤੀਆਂ ਗਈਆਂ ਹਨ, ਪਰ ਮਾਰੇ ਗਏ ਵਿਅਕਤੀ ਹਮਲਾਵਰਾਂ ਦੇ ਨਿਸ਼ਾਨੇ ਤੇ ਨਹੀਂ ਹਨ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਕਾਰਬਨ ਟੈਕਸ ਮਾਮਲੇ ਤੇ ਵਿਰੋਧੀ ਧਿਰ ਵੱਲੋਂ ਲਿਆਂਦੇ ਗਏ ਬੇਭਰੋਸੀ ਮਤੇ ਤੇ ਇੱਕ ਵਾਰ ਤਾਂ ਦੇਸ਼ ਦੀ ਲਿਬਰ ਪਾਰਟੀ ਦੀ ਅਗਵਾਈ ਵਿਚ ਚੱਲ ਰਹੀ ਸਰਕਾਰ ਦੀ ਜਾਨ ਬਚ ਗਈ ਹੈ। ਲਿਬਰਲ ਐਨਡੀਪੀ ਅਤੇ ਬਲਾਕ ਕਿਊਬੇਕਵਾਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿਚ ਪਹਿਲਾਂ ਤੋਂ ਹੀ ਨਿਰਧਾਰਿਤ ਕਾਰਬਨ ਟੈਕਸ ਵਾਧੇ ਦੇ ਵਿਰੋਧ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਗਏ ਮੋਸ਼ਨ ਦੇ ਵਿਰੋਧ ਵੋਟ ਪਾਈ ਹੈ। ਅਗਲੇ ਮਹੀਨੇ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਅੱਗੇ ਅਨੁਸਾਰ ਕਾਰਬਨ ਕੀਮਤ ਵਿਚ $15 ਪ੍ਰਤੀ ਟਨ ਦੇ ਹਿਸਾਬ ਨਾਲ ਵਾਧਾ ਕੀਤਾ ਜਾਣਾ ਤੈਅ ਸੀ। ਇਸ ਕਰਕੇ 1 ਲੀਟਰ ਗੈਸੋਲੀਨ ਦੀ ਕੀਮਤ ਵਿਚ ਹੋਰ 3.3 ਸੈਂਟ ਅਤੇ ਕੁਦਰਤੀ ਗੈਸ ਦੇ 1 ਘਨ ਮੀਟਰ ਦੀ ਕੀਮਤ ਵਿਚ 2.86 ਸੈਂਟ ਦਾ ਵਾਧਾ ਹੋ ਜਾਵੇਗਾ। ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਦੀ ਕੀਮਤ ਵਿਚਲਾ ਇਹ ਵਾਧਾ ਦੇਸ਼ ਦੀ ਮਹਿੰਗਾਈ ਦੀ ਦਰ ਨੂੰ ਹੋਰ ਵੀ ਤੇਜ਼ ਕਰ ਦੇਵੇਗਾ। ਪਰ ਲਿਬਰਲ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਛੋਟਾਂ ਕਰਕੇ ਆਮ ਜਨਤਾ ਤੇ ਕੋਈ ਵਾਧੂ ਬੋਝ ਨਹੀਂ ਪਵੇਗਾ। ਭਰੋਸੇ ਦਾ ਪ੍ਰਸਤਾਵ ਕਦੇ ਵੀ ਪੇਸ਼ ਕੀਤਾ ਜਾ ਸਕਦਾ ਹੈ ਅਤੇ ਤਤਕਾਲੀ ਸਰਕਾਰ ਨੂੰ ਕਦੇ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ। ਮਤੇ ਵਿਚ ਬਹੁਮਤ ਸਿੱਧ ਨਾ ਹੋਣ ਤੇ ਹੀ ਸਰਕਾਰ ਡਿੱਗਦੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਸਿਟੀ ਆਫ ਟੋਰਾਂਟੋ ਨੇ ਰੋਜ਼ਰਲ ਕਮਿਊਨੀਕੇਸ਼ਨਸ ਇੰਕ ਨੂੰ ਡਾਊਨਟਾਊਨ ਦੇ 5 ਇੰਟਰਸੈਕਸ਼ਨਾਂ ਤੇ ਕੈਮਰੇ ਅਤੇ ਸੈਂਸਰ ਲਾਏ ਜਾਣ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ। ਇਹ ਕੈਮਰੇ ਟ੍ਰੈਫਿਕ ਜਾਮ ਘਟਾਏ ਜਾਣ ਵਾਸਤੇ ਵਾਹਨਾਂ, ਪੈਦਲ ਚੱਲਣ ਵਾਲਿਆਂ ਤੇ ਸਾਈਕਲ ਸਵਾਰਾਂ ਦੀ ਆਵਾਜਾਈ ਨੂੰ ਟਰੈਕ ਕਰਨਗੇ। ਰੋਜ਼ਰਸ ਦਾ ਕਹਿਣਾ ਹੈ ਕਿ 5G ਚਾਲਤ ਇਸ ਮਸਨੂਈ ਬੁੱਧੀ ਪ੍ਰਣਾਲੀ ਨਾਲ ਸ਼ਹਿਰ ਦੇ ਭੀੜ ਭੜਾਕੇ ਦੇ ਕਾਰਨ ਅਤੇ ਆਵਾਜਾਈ ਦੇ ਰੁਝਾਨ ਬਾਰੇ ਪੁਖਤਾ ਜਾਣਕਾਰੀ ਹਾਸਲ ਹੋਵੇਗੀ ਅਤੇ ਐਸੀ ਜਾਣਕਾਰੀ ਦੇ ਆਧਾਰ ਤੇ ਬਿਹਤਰ ਯੋਜਨਾਵਾਂ ਬਣਾਈਆਂ ਜਾਣਗੀਆਂ। ਸਿਟੀ ਕਾਉਂਸਲ ਨੇ ਪਿਛਲੇ ਸਾਲ ਇਸ ਦੀ ਮਨਜ਼ੂਰੀ ਦਿੱਤੀ ਸੀ। ਰੋਜ਼ਰਸ ਦੇ ਨਾਲ ਸਾਂਝੇਦਾਰੀ ਵਿਚ ਇਸ ਪਾਇਲਟ ਪ੍ਰੋਜੈਕਟ ਨੂੰ ਲਾਂਚ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਕੰਪਨੀ ਐਡੀਲੇਡ, ਕਿੰਗ ਵੈਲਿੰਗਟਨ ਅਤੇ ਫਰੰਟ ਸਟ੍ਰੀਟ ਦੇ ਨਾਲ ਨਾਲ ਯਾਰਕ ਸਟ੍ਰੀਟ ਅਤੇ ਬ੍ਰੈਮਲਰ ਬੁਲੇਵਾਰਡ ਵਿਖੇ ਯੂਨੀਵਰਸਿਟੀ ਐਵੀਨਿਊ ਦੇ ਨਾਲ ਕੈਮਰੇ ਅਤੇ ਸੈਂਸਰ ਸਥਾਪਿਤ ਕਰੇਗੀ। ਇਸ ਵਿਚ ਕਿਹਾ ਗਿਆ ਹੈ ਕਿ ਟੈਕਨੋਲੋਜੀ ਆਖਰਕਾਰ AI ਪਾਵਰ ਟ੍ਰੈਫਿਕ ਸਿਗਨਲ ਐਡਜਸਟਮੈਂਟਾਂ ਸਮੇਤ ਅਸਲ ਸਮੇਂ ਵਿਚ ਟ੍ਰੈਫਿਕ ਦਾ ਵਿਸ਼ਲੇਸ਼ਣ ਅਤੇ ਪ੍ਰਬੰਧਨ ਕਰਨ ਦੇ ਯੋਗ ਹੋਵੇਗੀ। ਤੇ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਟੋਰਾਂਟੋ ਸ਼ੁੱਕਰਵਾਰ ਨੂੰ ਭਾਰੀ ਬਰਫਬਾਰੀ ਹੋਣ ਦੀ ਪੇਸ਼ਨਗੋਈ, ਜੀਵਨ ਹੋਵੇਗਾ ਪ੍ਰਭਾਵਿਤ। ਮਿਸੀਸਾਗਾ ਕੈਲੇਡਨ ਵਿਚ ਹੋਈਆਂ ਕਤਲ ਦੀਆਂ ਵਾਰਦਾਤਾਂ ਦੀ ਘੜੀ ਬ੍ਰੈਮਟਨ ਦੇ ਇੱਕ ਘਰ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ। ਕਾਰਬਨ ਟੈਕਸ ਦੇ ਮਾਮਲੇ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦਾ ਗਿਆ ਬੇਭਰੋਸੀ ਮਤਾ ਹਾਊਸ ਆਫ ਕਾਮਨਸ ਵਿਚ ਹੋਇਆ ਰੱਦ। ਰੋਜ਼ਰਸ ਵੱਲੋਂ ਟੋਰਾਂਟੋ ਵਿਚ ਟ੍ਰੈਫਿਕ ਦੇ ਪ੍ਰਬੰਧਨ ਵਾਸਤੇ ਸ਼ਹਿਰ ਦੇ 5 ਚੌਰਾਹਿਆਂ ਤੇ ਲਾਏ ਜਾਣਗੇ 5G ਕੈਮਰੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ।
ਏਸ਼ੀਅਨ ਫੂਡ ਸੈਂਟਰ ਤੇ 19 ਮਾਰਚ ਤੋਂ 7 ਅਪ੍ਰੈਲ ਤੱਕ ਲੱਗ ਚੁੱਕੀ ਹੈ ਹੋਲੀ ਸੇਲ। ਸ਼ੇਰ ਦੇਸੀ ਸਟਾਈਲ ਆਟਾ 14.99, ਆਮੰਡ 4.99 ਪਰ ਪਾਉਂਡ, 10 ਪਾਉਂਡ ਲਕਸ਼ਮੀ ਐਕਸਟਰਾ ਲੌਂਗ ਬਾਸਮਤੀ ਚਾਵਲ 9.99। ਸਿਰਫ ਇੰਨਾ ਹੀ ਨਹੀਂ, ਤਾਜ਼ੇ ਫਲ ਫਰੂਟ ਸਬਜ਼ੀਆਂ ਦਾਲਾਂ ਸਾਰਾ ਕੁਝ ਅੰਡਰ 1 ਰੂਫ। ਯਾਦ ਰੱਖਿਓ, ਇਹ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਅਵੇਲੇਬਲ ਹੈ। ਕਾਲ ਐਟ 416-740-3262।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6472703773 ਯਾਨੀ 6472703773 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸ਼ੁੱਕਰਵਾਰ, ਫਰਾਈਡੇ 22 ਮਾਰਚ 2024 ਤੇ ਸਵੇਰ ਦੇ 7:10 ਦਾ ਸਮਾਂ। ਸਭ ਤੋਂ ਪਹਿਲਾਂ ਮੈਂ ਕੱਲ ਦੀਆਂ ਤੁਹਾਡੀਆਂ ਕਾਲਸ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਬੜਾ ਰਿਣੀ ਆ। ਤੇ ਅੱਜ ਵੀ ਇਹੀ ਹੈ ਬੇਨਤੀ ਆਪਣੀ ਕਿ ਜੇਕਰ ਸਿਗਨਲ ਦੇ ਵਿਚ ਕਿਤੇ ਰੇਡੀਓ ਸਿਗਨਲ ਸੁਣਨ ਚ ਕੋਈ ਦਿੱਕਤ ਪੇਸ਼ ਆਉਂਦੀ ਹੋਵੇ ਤਾਂ 6478724900 ਨੰਬਰ ਡਾਇਲ ਕਰਕੇ ਤੁਸੀਂ ਟੈਲੀਫੋਨ ਜ਼ਰੀਏ ਵੀ ਸਾਡੇ ਇਹ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ। ਸਟੂਡੀਓ ਵਿਚ ਕਾਲ ਕਰਨ ਦਾ ਨੰਬਰ 4166027178 4166201778। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜ਼ੈਂਟੇਟਿਵ ਨੇ ਤੇ ਇਨ੍ਹਾਂ ਦਾ ਨੰਬਰ ਹੈ 6472424746 6472424746 ਤੇ ਤੁਸੀਂ ਸੰਪਰਕ ਕਰਕੇ ਸ਼ਾਜ਼ੀਆ ਮਲਿਕ ਜੀ ਨਾਲ ਸਾਡੇ ਇਨ੍ਹਾਂ ਪ੍ਰੋਗਰਾਮ ਦੇ ਵਿਚ ਐਡਵਰਟਾਈਜ਼ ਕਰਨ, ਸਪਾਂਸਰਸ਼ਿਪ ਲਈ ਸੰਪਰਕ ਕਰਕੇ ਹੋਰ ਵੇਰਵੇ ਤੇ ਵਾਕਫੀਅਤ ਲੈ ਸਕਦੇ ਹੋ। ਤੇ ਹੁਣ ਦੁਨੀਆਂ ਦੇ ਉੱਤੇ ਨਿਗਾਹ ਮਾਰਦਿਆਂ ਕਦੇ ਅਸੀਂ ਆਪਣੇ ਸੰਸਾਰ ਨੂੰ ਛੋਟਾ ਕਰ ਲੈਂਦੇ ਹਾਂ ਤੇ ਕਦੇ ਵਿਸ਼ਾਲ ਕਰ ਲੈਂਦੇ ਹਾਂ। ਸੌੜੀ ਨਿਗਾਹ ਨਾਲ ਛੋਟਾ ਕਰ ਸਕਦੇ ਹਾਂ, ਪਰ ਜੇ ਸਾਰੇ ਸੰਸਾਰ ਨੂੰ ਆਪਣਾ ਮੰਨ ਕੇ ਚੱਲੀਏ ਤਾਂ ਸਾਨੂੰ ਕਿੰਨੀਆਂ ਬਰਕਤਾਂ ਮਿਲੀਆਂ। ਕੁਝ ਚੀਜ਼ਾਂ ਸਾਡੇ ਸੱਭਿਆਚਾਰ ਨੇ ਸਾਨੂੰ ਦਿੱਤੀਆਂ ਤੇ ਦੁਨੀਆਂ ਨੂੰ ਦਿੱਤੀਆਂ, ਤੇ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਦੁਨੀਆਂ ਤੋਂ ਚੱਲ ਕੇ ਸਾਡੇ ਕੋਲ ਆਈਆਂ। ਕੈਨੇਡਾ ਨੇ ਇਨਸੁਲਿਨ ਦੀ ਖੋਜ ਕੀਤੀ, ਕਿਸੇ ਨੇ ਰੇਡੀਓ ਦੀ ਖੋਜ ਕੀਤੀ, ਕੱਲ ਮੈਂ ਜ਼ਿਕਰ ਕਰਨਾ ਸੀ ਕਿ ਕਿਸੇ ਨੇ ਰਡਾਰ ਦੀ ਖੋਜ ਕੀਤੀ, ਕਿਸੇ ਨੇ ਐਕਸਰੇ ਦੀ ਕੀਤੀ, ਕਿਸੇ ਨੇ ਮੋਰਫਿਨ ਦੀ ਖੋਜ ਕੀਤੀ। ਮੈਂ ਜਰਮਨੀ ਘੁੰਮਣ ਗਿਆ 2019 ਚ, ਤੇ ਉਥੇ ਜਿੱਥੇ ਮੈਂ ਰਹਿੰਦਾ ਸੀ ਮੇਰਾ ਕਜ਼ਨ ਮਾਸੀ ਜੀ ਦਾ ਬੇਟਾ, ਉਹ ਸ਼ਹਿਰ ਦਾ ਨਾਂ ਹੈ ਗੋਟੇਨਗਨ, ਉਹਨੂੰ ਸਿਟੀ ਆਫ ਯੂਨੀਵਰਸਿਟੀਜ਼ ਕਹਿੰਦੇ ਆ, ਯੂਨੀਵਰਸਿਟੀ ਤਾਤ ਸਤਾਦ, ਯੂਨੀਵਰਸਿਟੀਆਂ ਦਾ ਸ਼ਹਿਰ, ਸਿੱਖਿਆ ਦਾ ਕੇਂਦਰ। ਤੇ ਉਸ ਸ਼ਹਿਰ ਦੇ ਨਾਲ ਹੀ ਇਕ ਛੋਟਾ ਜਿਹਾ ਹੋਰ ਸ਼ਹਿਰ ਹੈ ਗੌਸਲਰ, ਤੇ ਉਸ ਸ਼ਹਿਰ ਦੇ ਵਿਚ ਪਿੰਡ ਵਰਗਾ ਸ਼ਹਿਰ, ਉਹਦੀਆਂ ਗਲੀਆਂ ਚ ਘੁੰਮਣ ਦਾ ਮੌਕਾ ਮਿਲਿਆ। ਜੁਲਾਈ ਦਾ ਮਹੀਨਾ, ਬੜੀ ਕਮਾਲ ਦੀ ਰੁੱਤ, ਜੁਲਾਈ ਦਾ ਅਖੀਰ ਸੀ, ਨੰਗੇ ਪੈਰੀ ਮੈਂ ਤੁਰਿਆ, ਮੇਰੇ ਤੋਂ ਚਾਹ ਕੇ ਵੀ ਸ਼ੂਜ਼ ਨਹੀਂ ਪਾਏ ਗਏ, ਇੰਨੀ ਮੈਨੂੰ ਉਸ ਧਰਤੀ ਦੀ ਖਿੱਚ ਲੱਗੀ, ਇੰਨਾ ਸੋਹਣਾ ਵਾਤਾਵਰਨ, ਪਥਰੀਲੀਆਂ ਗਲੀਆਂ, ਕਿ ਮੈਂ ਸ਼ੂਜ਼ ਉਤਾਰ ਦਿੱਤੇ ਤੇ ਉਤਾਰ ਕੇ ਮੈਂ ਆਪਣੇ ਨਾਲ ਲਫਾਫਾ ਸੀ ਤੇ ਉਹਦੇ ਨਾਲ ਕੈਰੀ ਬੈਗ ਚ ਉਹ ਪਾਏ ਤੇ ਮੁੰਡੇ ਨਾਲ ਟੰਗ ਲਏ, ਤੇ ਮੇਰੇ ਨਾਲ ਜਿਹੜੇ ਮੈਨੂੰ ਘੁਮਾਉਣ ਲੈ ਕੇ ਆਏ ਸੀ ਕਹਿੰਦੇ ਕੀ ਗੱਲ ਹੋਈ, ਮੈਂ ਕਿਹਾ ਮੇਰੇ ਤੋਂ ਤਾਂ ਜੁੱਤੀ ਪਾ ਕੇ ਇਹਨਾਂ ਗਲੀਆਂ ਚ ਤੁਰੇ ਨਹੀਂ ਹੋ ਰਿਹਾ, ਤੇ ਮੇਰਾ ਜੀ ਕਰਦਾ ਕਿ ਮੇਰੇ ਪੈਰਾਂ ਦੇ ਥੱਲੋਂ ਇਸ ਧਰਤੀ ਦੀ ਤਾਕਤ ਅੰਦਰ ਵੜੇ, ਇਹਦੀ ਮਿਠਾਸ ਅੰਦਰ ਵੜੇ। ਪਤਾ ਨਹੀਂ ਮੇਰੇ ਮਨ ਚ ਕਿਉਂ ਇਹ ਖਿਆਲ ਆਏ, ਤੇ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਇੱਕ ਮਿਕ ਹੁੰਦਾ ਜਾ ਰਿਹਾ ਜਿੱਥੇ ਮੈਂ ਤੁਰ ਰਿਹਾ। ਉਹਨਾਂ ਗਲੀਆਂ ਚ ਤੁਰਾਂ, ਬੜੇ ਪੁਰਾਣੇ ਘਰ, ਕੋਈ 500 ਸਾਲ, ਕੋਈ 700 ਸਾਲ ਪੁਰਾਣਾ, ਏਦਾਂ ਹਰ ਘਰ ਦੇ ਬਾਹਰ ਇੱਕ ਤਾਰੀਖ ਲਿਖੀ ਹੋਈ ਹੈ ਜਾਂ ਸਾਲ ਦਾ ਵੇਰਵਾ ਦਿੱਤਾ ਕਿ ਕਿਹੜੇ ਸਾਲ ਚ ਇਹ ਬਣੇ ਆ। ਅਸਲ ਚ ਸਾਰੇ ਘਰਾਂ ਦੇ ਜਿਹੜੇ ਮੁੱਖ ਦਰਵਾਜ਼ੇ ਨੇ, ਜਿਹਨੂੰ ਅਸੀਂ ਅੰਗਰੇਜ਼ੀ ਚ ਪੂਰੇ ਬਾਹਰਲੇ ਦੇਖਣ ਨੂੰ ਫਸਾਡ ਕਹਿ ਦਿੰਦੇ ਆ, ਉਹ ਫਸਾਡ ਉਵੇਂ ਦੇ ਉਵੇਂ ਰੱਖਣੇ ਆ ਘਰਾਂ ਨੂੰ, ਅੱਗੇ ਦੀ ਅੱਗੇ ਤੁਸੀਂ ਆਧੁਨਿਕ ਤੌਰ ਤੇ ਉਨ੍ਹਾਂ ਚ ਲੋੜ ਦੇ ਅਨੁਸਾਰ ਤਬਦੀਲੀਆਂ ਕਰਦੇ ਜਾਂਦੇ ਹੋ। ਬਾਹਰੀ ਦੇਖੋ ਉਵੇਂ ਰੱਖਣੀ ਪੈਂਦੀ ਹੈ ਤੇ ਉਹ ਇਸ ਤਰ੍ਹਾਂ ਲੱਗਦਾ ਤੁਸੀਂ ਮੱਧ ਕਾਲ ਚ ਤੁਰੇ ਜਾਂਦੇ ਹੋ। ਇੱਕ ਘਰ ਦੇ ਬਾਹਰ ਮੈਂ ਦੇਖਿਆ, ਉੱਥੇ ਇੱਕ ਸਪੈਸ਼ਲ ਤਖਤੀ ਲਾਈ, ਕਹਿੰਦੇ ਪਤਾ ਨੀ ਕਿਹੜੇ ਸਾਲ ਦੀ ਗੱਲ ਸੀ, ਉਹ ਕਹਿੰਦੇ 3 ਮਹੀਨੇ ਇਸ ਘਰ ਵਿਚ ਕਿਰਾਏ ਦੇ ਉੱਤੇ ਉਹ ਵਿਗਿਆਨੀ ਰਿਹਾ 3 ਮਹੀਨੇ ਦਾ ਸਮਾਂ ਉਹਨੇ ਉੱਥੇ ਬਤੀਤ ਕੀਤਾ ਸੀ, ਜਿਹਨੇ 3 ਵਿਗਿਆਨੀਆਂ ਨਾਲ ਮਿਲ ਕੇ ਮੋਰਫਿਨ ਦੀ ਖੋਜ ਕੀਤੀ। ਮੋਰਫਿਨ ਇੱਕ ਐਸਾ ਨਸ਼ੀਲਾ ਪਦਾਰਥ ਹੈ, ਅਫੀਮ ਤੋਂ ਤਿਆਰ ਕੀਤਾ ਗਿਆ, ਜਿਹੜਾ ਦਵਾਈ ਦੇ ਤੌਰ ਤੇ, ਦਵਾਈ ਤਾਂ ਨਹੀਂ, ਅਸੀਂ ਬੇਹੋਸ਼ ਕਰਨ ਦੇ ਤੌਰ ਤੇ ਉਹਨੂੰ ਇਸਤੇਮਾਲ ਕਰਦੇ ਹਾਂ। ਤੇ ਉਹਨੇ ਦੁਨੀਆਂ ਭਰ ਦੀਆਂ ਸਰਜਰੀਆਂ ਸੌਖੀਆਂ ਕਰ ਦਿੱਤੀਆਂ। ਅੱਜ ਅਸੀਂ ਕਿੰਨੇ ਦੰਦਾਂ ਦੇ ਇਲਾਜ ਆ ਬੜੇ ਸਹਿਜੇ ਕਰਾ ਕੇ ਆ ਜਾਂਦੇ ਹਾਂ। ਜੇ ਇਹੀ ਇਲਾਜ ਬਿਨਾਂ ਮੋਰਫਿਨ ਤੋਂ ਕਰਾਉਣਾ ਪਵੇ ਤਾਂ ਤੁਸੀਂ ਕਲਪਨਾ ਤੱਕ ਨਹੀਂ ਕਰ ਸਕਦੇ ਕਿ ਜ਼ਿੰਦਗੀ ਭਰ ਯਾਦ ਰੱਖਿਆ ਕਰਨਾ ਸੀ ਕਿ ਮੇਰਾ ਕਦੇ ਦੰਦ ਵੀ ਦੁਖਿਆ ਸੀ। ਹੁਣ ਆਪਾਂ ਨੂੰ ਐਂ ਹੁੰਦਾ, ਹਾਂ ਯਾਰ ਇੱਕ ਵਾਰੀ ਕਰਾਇਆ ਤਾਂ ਸੀ, ਪਤਾ ਨਹੀਂ ਕਦੋਂ ਕਰਾਇਆ ਸੀ। ਜੇ ਕਿਤੇ ਤੜਫੇ ਹੁੰਦੇ ਨਾ ਫਿਰ ਯਾਦ ਰਹਿਣਾ ਸੀ ਵੀ ਉਹ ਤਰੀਕ ਸੀ, ਉਹਦੇ ਮੈਂ ਬਹੁਤ ਬੁਰੀ ਤਰ੍ਹਾਂ ਤੜਫਿਆ ਸੀ। ਸੋ ਉਹ ਵਿਗਿਆਨੀ ਵੀ ਅੱਜ, ਜਿਹਦਾ ਮੈਨੂੰ ਨਾਂ ਵੀ ਯਾਦ ਨਹੀਂ, ਉਹ ਮੇਰੇ ਅੱਜ ਦੇ ਇਲਾਜ ਦੇ ਵਿੱਚ ਜਿਵੇਂ ਸਾਨੂੰ ਪੜੋਸ ਕੇ ਨਾਲ ਲਾ ਲੈਂਦਾ ਕੋਈ ਜਦੋਂ ਅਸੀਂ ਦੁੱਖ ਚ ਹੁੰਦੇ ਹਾਂ, ਉਹ ਭੂਮਿਕਾ ਅਦਾ ਕਰ ਰਿਹਾ। ਤੇ ਕੱਲੀ ਮੇਰੇ ਨਾਲ ਨਹੀਂ ਕੀਤੀ ਉਹਨੇ, ਆਪਣੇ ਸਭ ਦੇ ਜੀਵਨ ਦੇ ਵਿੱਚ ਇੱਕ ਅੱਧੀ ਵਾਰ ਹੋ ਸਕਦਾ ਕਿਸੇ ਦੇ ਨਾ ਹੋਇਆ ਹੋਵੇ ਤੇ ਚੰਗੀ ਗੱਲ ਹੈ ਕਿ ਅਸੀਂ ਉਸ ਡਰੱਗ ਦਾ ਡਾਕਟਰ ਦੇ ਹੱਥੋਂ ਇਸਤੇਮਾਲ ਕਰਵਾਇਆ ਹੋਵੇ ਤੇ ਸਾਡਾ ਬੜਾ ਸਹਿਜੇ ਹੀ ਬੜੀ ਔਖੀ ਕਿਸਮ ਦਾ ਮੱਧਕਾਲ ਦਾ ਇਲਾਜ ਅਸੀਂ ਬੜੇ ਆਰਾਮ ਨਾਲ ਰੁਟੀਨ ਚ ਕਰਾ ਕੇ ਆ ਜਾਂਦੇ ਹਾਂ। ਹੁਣ ਇਹਨਾਂ ਲੋਕਾਂ ਨੂੰ ਕੀ ਸਮਝਿਆ ਜਾਵੇ? ਮੈਨੂੰ ਲੱਗਦਾ ਹੁੰਦਾ ਸਾਰੇ ਮੇਰੇ ਬਜ਼ੁਰਗ ਨੇ, ਉਹ ਮੇਰੇ ਦਾਦੇ ਵਰਗਾ ਹੀ ਆ, ਪੜਦਾਦੇ ਵਰਗਾ ਹੀ ਆ ਜਿਹੜਾ ਮੇਰੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਘਟਾ ਰਿਹਾ। ਤੇ ਇਸ ਤਰ੍ਹਾਂ ਪੂਰੀ ਦੁਨੀਆਂ ਦੇ ਵਿੱਚ ਸਾਡੇ ਸਾਰੇ ਬਜ਼ੁਰਗ ਰਹਿੰਦੇ ਨੇ, ਕੋਈ ਅਫਰੀਕਾ ਚ ਹੈ। ਮੈਨੂੰ ਲੱਗਦਾ ਹੁੰਦਾ ਕਿ ਮੇਰੇ ਦਾਦੇ, ਮੇਰੇ ਪਿਓ ਸਾਰੀ ਦੁਨੀਆਂ ਦੇ ਹਰ ਦੇਸ਼ ਚ ਨੇ, ਹਰ ਦੇਸ਼ ਚ ਮੇਰੇ ਆਪਣੇ ਲੋਕ ਰਹਿੰਦੇ ਨੇ। ਕੁਝ ਲੋਕਾਂ ਦੇ ਦੁਸ਼ਮਣ ਵਸਦੇ ਨੇ, ਕਿਸੇ ਦੇ ਰੂਸ ਚ ਦੁਸ਼ਮਣ ਵਸਦੇ ਆ, ਕਿਸੇ ਦੇ ਇਰਾਨ ਚ ਵਸਦੇ ਆ, ਕਿਸੇ ਦੇ ਨਾਰਥ ਕੋਰੀਆ ਚ ਹੈ, ਕਿਸੇ ਦੇ ਕਿਊਬਾ ਚ ਹੈ, ਕਿਸੇ ਦੇ ਅਮਰੀਕਾ ਦੇ ਆ, ਕਿਸੇ ਦੇ ਪਾਕਿਸਤਾਨ ਚ ਵਸਦੇ ਆ, ਕਿਸੇ ਦੇ ਭਾਰਤ ਚ ਦੁਸ਼ਮਣ ਰਹਿੰਦੇ ਆ, ਕਿਸੇ ਦੇ ਬੰਗਲਾਦੇਸ਼ ਚ ਰਹਿੰਦੇ ਆ, ਕਿਸੇ ਦੇ ਸ੍ਰੀਲੰਕਾ ਚ, ਯਮਨ ਚ, ਸੀਰੀਆ ਚ, ਇਨ੍ਹਾਂ ਸਾਰੇ ਦੇਸ਼ਾਂ ਦੇ ਵਿੱਚ ਸਾਡੇ ਆਪਣੇ ਬਜ਼ੁਰਗ ਵੀ ਰਹਿੰਦੇ ਆ, ਸਾਡੇ ਖੈਰ ਖਵਾਬ ਵੀ ਰਹਿੰਦੇ ਨੇ, ਸਾਡੀਆਂ ਸੁੱਖਾਂ ਸੁੱਖਣ ਵਾਲੇ ਲੋਕ ਵੀ ਰਹਿੰਦੇ ਨੇ, ਸਾਡੇ ਘਰਾਂ ਵਿੱਚ ਵੀ ਸਾਡੇ ਨਾਲ ਮਾੜਾ ਕਰਨ ਵਾਲੇ ਹੋ ਸਕਦੇ ਆ। ਸਾਡੇ ਘਰਾਂ ਤੋਂ ਲੱਖਾਂ ਸਾਲ ਪਿੱਛੇ, ਹਜ਼ਾਰਾਂ ਸਾਲ ਪਿੱਛੇ, ਲੱਖਾਂ ਕੋਹਾਂ ਦੂਰ ਸਾਡੇ ਹਮਦਰਦ ਵੀ ਬੈਠੇ ਹੋ ਸਕਦੇ ਜਿਨ੍ਹਾਂ ਦਾ ਅਸੀਂ ਨਾਂ ਵੀ ਨਹੀਂ ਜਾਣਦੇ। ਸੋ ਇਹ ਦੁਨੀਆਂ ਨੂੰ ਦੇਖਣ ਦਾ ਇੱਕ ਤੌਰ ਤਰੀਕਾ ਹੈ। ਤੁਸੀਂ ਇਕੱਲੇ ਆਪਣੇ ਮਾਸ਼ਰੇ ਦੇ ਵਿੱਚ ਸਭ ਕੁਝ ਨਹੀਂ ਸਿੱਖ ਸਕਦੇ, ਤੁਸੀਂ ਆਪਣੇ ਇੱਕ ਖੂਹ ਚ ਰਹਿ ਕੇ ਪੂਰੀ ਦੁਨੀਆਂ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਖਲੀਲ ਜ਼ਬਰਾਨ ਹੋਰਾਂ ਨੂੰ ਯਾਦ ਕਰਦੇ ਹਾਂ, 6 ਜਨਵਰੀ 1883 ਤੇ 10 ਅਪ੍ਰੈਲ 1931, ਇਨ੍ਹਾਂ ਨੂੰ ਲੈਬਨਾਇਸ ਜਾਂ ਅਮਰੀਕੀ ਲਬਨਾਨੀ ਅਮਰੀਕੀ ਕਵੀ, ਚਿੱਤਰਕਾਰ, ਸਕਲਪਚਰ, ਬੁੱਤਘਾੜੇ, ਲੇਖਕ, ਦਾਰਸ਼ਨਿਕ, ਧਰਮ ਸ਼ਾਸਤਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਅੰਗਰੇਜ਼ੀ ਔਰ ਅਰਬੀ ਦੇ ਵਿਚ ਆਪਣੀ ਸਾਹਿਤ ਦੀ ਰਚਨਾ ਕੀਤੀ। ਖਲੀਲ ਜ਼ਬਰਾਨ ਆਧੁਨਿਕ ਲਿਬਨਾਨ ਦੇ ਸ਼ਹਿਰ ਬਸ਼ਾਰੀ ਵਿਚ ਪੈਦਾ ਹੋਏ, ਜੋ ਉਸ ਜ਼ਮਾਨੇ ਵਿਚ ਸਲਤਨਤ ਉਸਮਾਨੀਆ ਦੇ ਵਿਚ ਸ਼ਾਮਲ ਸੀ। ਨੌਜਵਾਨੀ ਦੇ ਵਿਚ ਆਪਣੇ ਖਾਨਦਾਨ ਦੇ ਨਾਲ ਅਮਰੀਕਾ ਚਲੇ ਗਏ। ਕਲਾ ਦੀ ਤਾਲੀਮ ਦੇ ਬਾਅਦ ਉਨ੍ਹਾਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਦੀ ਆਪਣੀ ਕਿਤਾਬ ਪੈਗੰਬਰ, ਜਿਹੜੀ ਮੈਂ ਕਾਲਜ ਦੇ ਦਿਨਾਂ ਚ ਪੜ੍ਹੀ, ਬੜੇ ਕਮਾਲ ਦੀ ਕਿਤਾਬ, ਆਸ਼ਾਸ਼ ਕਰ ਉਠਿਆ। ਉਹ ਕਿਤਾਬ ਲੈ ਕੇ ਮੈਨੂੰ ਇਹ ਨਾ ਸਮਝ ਆਇਆ ਕਰੇ ਮੈਂ ਕਿੱਥੇ ਬੈਠ ਬੈਠ ਪੜਾਂ, ਕਦੇ ਇੱਕ ਥਾਂ ਕਦੇ ਦੂਜੀ ਥਾਂ, ਮੈਨੂੰ ਐਂ ਸੀ ਵੀ ਜਿੰਨੀਆਂ ਥਾਵਾਂ ਤੇ ਕਦੇ ਮੈਨੂੰ ਅਸਹਿਜ ਅਵਸਥਾ ਚੋਂ ਲੰਘਣਾ ਪਿਆ, ਜਿੱਥੇ ਮੇਰੀਆਂ ਕੋਈ ਕੌੜੀਆਂ ਯਾਦਾਂ ਜੁੜੀਆਂ, ਉੱਥੇ ਜਾ ਕੇ ਮੈਂ ਉਹ ਕਿਤਾਬ ਪੜ੍ਹੀ ਤਾਂ ਕਿ ਉਨ੍ਹਾਂ ਨੂੰ ਮਿੱਠੀਆਂ ਬਣਾ ਲਾਂ। ਜਿੱਥੇ ਕਿਤੇ ਵੀ ਮੇਰੇ ਮਾੜੇ ਅਨੁਭਵ ਰਹੇ ਜਾਂ ਮੈਨੂੰ ਮਾੜੇ ਮਹਿਸੂਸ ਹੋਏ, ਉੱਥੇ ਉੱਥੇ ਬੈਠ ਕੇ ਮੈਂ ਕਿਤਾਬ ਪੜ੍ਹੀ, ਤਾਂ ਕਿ ਉਹ ਕੋਨੇ ਜਿਨ੍ਹਾਂ ਨੂੰ ਮੈਂ ਕਹਿੰਦਾ ਸੀ ਯਾਰ ਇੱਥੇ ਬੜੀ ਮਾੜੀ ਗੱਲ ਹੋਈ ਸੀ, ਉਨ੍ਹਾਂ ਨੂੰ ਮੈਂ ਜ਼ਬਰਾਨ ਦੀ ਪ੍ਰੋਫਿਟ ਪੜ੍ਹ ਕੇ ਉਨ੍ਹਾਂ ਥਾਵਾਂ ਨੂੰ ਚੰਗਾ ਆਪਣੀ ਯਾਦ ਵਿਚ ਬਣਾਉਣ ਦੀ ਕੋਸ਼ਿਸ਼ ਕੀਤੀ। ਪਤਾ ਨਹੀਂ ਤਜਰਬੇ ਹੁੰਦੇ ਆ ਜੀ ਕਿਹੋ ਜਿਹਾ। ਕਿਤਾਬਾਂ ਦੇ ਨਾਂ ਬੜੇ ਕਮਾਲ ਦੇ, ਇਨ੍ਹਾਂ ਦੇ ਰਚਨਾਵਾਂ ਦੇ। ਇੱਕ ਦਾ ਨਾਂ ਹੈ ਸੰਗੀਤ, ਘਾਟੀ ਦੀਆਂ ਪਰੀਆਂ, ਵਿਦਰੋਹੀ ਰੂਹਾਂ, ਟੁੱਟੇ ਖੰਭ, ਹੰਝੂ ਤੇ ਮੁਸਕਾਨ, ਜਲੂਸ, ਤੂਫਾਨ, ਨਵਾਂ ਤੇ ਅਨੋਖਾ, ਦੀਵਾਨਾ, ਵੀਹ ਚਿੱਤਰ, 20 ਡਰਾਇੰਗਸ, ਫੋਰ ਰਨਰ, ਦ ਫੋਰ ਰਨਰ, ਮੋਹਰੀ, ਸੈਂਡ ਐਂਡ ਫੋਮ, ਰੇਤ ਤੇ ਜੱਗ, ਦ ਅਰਥ ਗੋਡਸ, ਧਰਤੀ ਦੇ ਦੇਵਤੇ, ਦ ਵਾਂਡਰਰ, ਘੁਮੱਕੜ, ਮਿਰਰ ਆਫ ਦ ਸੋਲ, ਰੂਹ ਦੇ ਦਰਪਣ। ਤੇ ਇਨ੍ਹਾਂ ਦੀਆਂ ਕੁਝ ਰਚਨਾਵਾਂ ਦੇ ਉੱਤੇ ਗੱਲ ਕਰੀਏ। ਬੱਚੇ ਤੁਹਾਡੇ ਬੱਚੇ ਤੁਹਾਡੇ ਨਹੀਂ ਹਨ। ਇਹ ਮੈਂ ਕਈ ਵਾਰ ਇਹ ਗੱਲ ਕਹਿਣਾ, ਸਾਨੂੰ ਹਰ ਚੀਜ਼ ਤੇ ਕਬਜ਼ਾ ਪਾਉਣ ਦੀ ਆਦਤ ਹੈ। ਇੱਕ ਐਸੇ ਮਾਨਸਿਕ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਕਿ ਮੇਰਾ, ਮੇਰੀ ਧਰਤੀ, ਮੇਰਾ ਪਿੰਡ, ਮੇਰਾ ਦੇਸ਼, ਸਾਡੀ ਜ਼ਮੀਨ, ਸਾਡਾ ਘਰ, ਇਹ ਮੇਰੀ ਦੁਕਾਨ, ਆਹ ਮੇਰੀ ਕਾਰ, ਉਹ ਮੇਰੀ ਘਰ ਵਾਲੀ, ਉਹ ਮੇਰੀ ਪ੍ਰੇਮਿਕਾ, ਆਹ ਮੇਰਾ ਫਰਿੱਜ, ਆਹ ਮੇਰੀ ਘੜੀ, ਆਹ ਮੇਰਾ ਪੈਨ, ਬਸ ਇਹੀ ਤਕਲੀਫ ਹੈ। ਜਿੰਨੀਆਂ ਚੀਜ਼ਾਂ ਦੇ ਨਾਲ ਮੇਰਾ ਜੁੜ ਗਿਆ, ਉਨੀਆਂ ਚੀਜ਼ਾਂ ਦੇ ਨਾਲ ਤਕਲੀਫ ਜੁੜ ਗਈ। ਨਹੀਂ ਟੁੱਟ ਸਕਦੇ, ਉਹ ਢਾਂਚਾ ਨਹੀਂ ਆਪਾਂ ਅੱਜ ਡਿਸਕਸ ਕਰਨਾ ਕਿ ਇਹਨਾਂ ਤੋਂ ਨਿਰਲੇਪ ਕਿਵੇਂ ਹੋਇਆ ਜਾ ਸਕਦਾ। ਉਹ ਮੌਜੂਦਾ ਹਾਲਾਤ ਵਿੱਚ ਪੋਸੀਬਲ ਨਹੀਂ ਹੈ ਜਿਸ ਪ੍ਰਬੰਧ 'ਚ ਅਸੀਂ ਰਹਿੰਦੇ ਹਾਂ, ਪਰ ਦੁੱਖ ਇਹਨਾਂ 'ਚ ਹੀ ਹੈ। ਹੁਣ ਬੱਚੇ ਵੀ ਮੇਰੇ ਮੇਰੇ ਅਨੁਸਾਰ ਚੱਲਣ, ਮੇਰਾ ਧਰਮ ਮੰਨਣ। ਕਿਸੇ ਵੀ ਘਰ ਵਿੱਚ ਧਾਰਮਿਕ ਆਜ਼ਾਦੀ, ਕਿਸੇ ਵੀ ਪਰਿਵਾਰ ਨੂੰ ਧਾਰਮਿਕ ਆਜ਼ਾਦੀ ਦੀ ਗੱਲ ਕਰਨ ਦਾ ਹੱਕ ਨਹੀਂ ਜੇ ਉਹਨਾਂ ਦੇ ਬੱਚੇ ਆਪਣੀ ਮਨ ਮਰਜ਼ੀ ਦਾ ਧਰਮ ਜਾਂ ਆਪਣਾ ਹੀ ਧਰਮ ਆਪਣੇ ਅਨੁਸਾਰ ਨਹੀਂ ਪਾਲਣ ਕਰ ਸਕਦੇ। ਮੈਂ ਕਹੂੰਗਾ ਮੇਰੇ ਘਰ 'ਚ ਹੈ, ਜਾ ਨਿਕਲ ਜਾ, ਬੇਦਖਲ ਕਰ ਦੂੰਗਾ, ਏਡੀ ਛੇਤੀ ਬੇਦਖਲ ਕਰ ਦੇਗਾ? ਏਡੀ ਛੇਤੀ ਤੂੰ ਆਪਣੇ ਧਰਮ ਦੀ ਥਾਂ ਵੀ ਪਾ ਲਈ ਤੇ ਉਹ ਤੇ ਅਥਾਰਿਟੀ ਵੀ ਬਣ ਗਿਆ ਵੀ ਇਹ ਕਿਵੇਂ ਨਾਫਜ਼ ਕੀਤਾ ਜਾਣਾ? ਉਹ ਏਡੀ ਬੰਦਿਆ ਕਾਹਲ ਨਾ ਕਰਿਆ ਕਰ, ਏਡੀ ਕਾਹਲ ਨਾ ਕਰਿਆ ਕਰ। ਕੋਈ ਵੀ ਗ੍ਰੰਥ ਸੰਪੂਰਨ ਰੂਪ ਦੇ ਵਿੱਚ ਪੜ੍ਹ ਕੇ ਉਹਨੂੰ ਸਮਝ ਲੈਣ ਦਾ ਦਾਵਾ ਕਰਨਾ ਬਹੁਤ ਔਖੀ ਗੱਲ ਹੈ, ਬਹੁਤ ਔਖੀ ਗੱਲ ਹੈ। ਕਿਸੇ ਵੀ ਥਿਓਰਮ ਨੂੰ ਉੱਪਰ, ਕਿਸੇ ਇੱਕ ਵਿਚਾਰ ਨੂੰ ਇਹ ਕਹਿ ਦੇਣਾ ਕਿ ਮੈਂ ਇਸ ਨੂੰ ਪੂਰੀ ਤਰ੍ਹਾਂ ਜਾਣ ਚੁੱਕਿਆ ਤੇ ਮੈਂ ਇਹਦੀ ਤਸਦੀਕ ਕਰਦਾ, ਬਹੁਤ ਕਾਹਲ ਕਰ ਰਹੇ ਹਾਂ। ਹੁਣ ਬੱਚਿਆਂ ਦੇ ਮਾਮਲੇ ਵਿੱਚ ਕੀ ਕਾਹਲ ਹੈ? ਤੁਹਾਡੇ ਬੱਚੇ ਤੁਹਾਡੇ ਨਹੀਂ, ਉਹ ਤਾਂ ਜ਼ਿੰਦਗੀ ਦੀ ਸਵੇ ਤਾਂਗ ਦੇ ਪੁੱਤਰ ਧੀਆਂ ਹਨ। ਉਹ ਤੁਹਾਡੇ ਰਾਹੀਂ ਆਏ ਹਨ, ਤੁਹਾਡੇ ਤੋਂ ਨਹੀਂ ਆਏ। ਭਾਵੇਂ ਉਹ ਤੁਹਾਡੇ ਬਾਲ ਹਨ, ਫੇਰ ਵੀ ਤੁਹਾਡੇ ਕੁਝ ਨਹੀਂ ਲੱਗਦੇ। ਤੁਸੀਂ ਉਹਨਾਂ ਨੂੰ ਪਿਆਰ ਦੇ ਸਕਦੇ ਹੋ, ਆਪਣੇ ਵਿਚਾਰ ਨਹੀਂ। ਤੁਸੀਂ ਉਹਨਾਂ ਨੂੰ ਪਿਆਰ ਦੇ ਸਕਦੇ ਹੋ, ਆਪਣੇ ਵਿਚਾਰ ਨਹੀਂ, ਕਿਉਂ ਜੋ ਉਹਨਾਂ ਕੋਲ ਖੁਦ ਆਪਣੇ ਵਿਚਾਰ ਹਨ। ਤੁਸੀਂ ਉਹਨਾਂ ਦੇ ਸਰੀਰਾਂ ਨੂੰ ਮਕਾਨ ਦੇ ਸਕਦੇ ਹੋ, ਉਹਨਾਂ ਦੀਆਂ ਰੂਹਾਂ ਨੂੰ ਨਹੀਂ, ਕਿਉਂ ਜੋ ਉਹਨਾਂ ਦੀਆਂ ਰੂਹਾਂ ਦਾ ਨਿਵਾਸ ਤਾਂ ਆਉਣ ਵਾਲੇ ਕੱਲ੍ਹ ਦੇ ਮਕਾਨ ਵਿੱਚ ਹੈ, ਜਿੱਥੇ ਤੁਸੀਂ ਨਹੀਂ ਜਾ ਸਕਦੇ, ਸੁਪਨਿਆਂ ਵਿੱਚ ਵੀ ਨਹੀਂ। ਜਿੱਥੇ ਤੁਸੀਂ ਨਹੀਂ ਜਾ ਸਕਦੇ, ਸੁਪਨਿਆਂ ਵਿੱਚ ਵੀ ਨਹੀਂ, ਹੋ ਸਕੇ ਤਾਂ ਤੁਸੀਂ ਉਹਨਾਂ ਵਰਗੇ ਬਣਨ ਦਾ ਯਤਨ ਕਰੋ, ਪਰ ਉਹਨਾਂ ਨੂੰ ਆਪਣੇ ਵਰਗੇ ਬਣਾਉਣ ਦੀ ਚਾਹਨਾ ਨਾ ਕਰੋ। ਪਰ ਉਹਨਾਂ ਨੂੰ ਆਪਣੇ ਵਰਗੇ ਬਣਾਉਣ ਦੀ ਚਾਹਨਾ ਨਾ ਕਰੋ, ਕਿਉਂ ਜੋ ਜ਼ਿੰਦਗੀ ਪਿੱਛੇ ਨੂੰ ਨਹੀਂ ਚੱਲਦੀ, ਨਾ ਹੀ ਬੀਤੇ ਹੋਏ ਕੱਲ ਨਾਲ ਰੁੱਖ ਖਲੋਂਦੀ ਹੈ। ਤੁਸੀਂ ਤਾਂ ਕਮਾਨ ਹੋ ਜਿਸ ਰਾਹੀਂ ਤੁਹਾਡੇ ਬੱਚੇ ਜੀਵਨ ਨਾਲ ਧੜਕਦੇ ਤੀਰਾਂ ਦੇ ਤੌਰ ਤੇ ਛੱਡੇ ਜਾਂਦੇ ਹਨ। ਨਿਪੁੰਨ ਤੀਰ ਅੰਦਾਜ਼ ਅਨੰਤ ਦੇ ਮਾਰਗ ਉੱਤੇ ਨਿਸ਼ਾਨਾ ਸਾਧਦਾ ਹੈ। ਆਪਣੀ ਤਾਕਤ ਨਾਲ ਉਹ ਉਹਨਾਂ ਨੂੰ ਖਿੱਚ ਕੇ ਲਚਕਾਉਂਦਾ ਹੈ, ਤਾਂ ਜੋ ਉਹਦੇ ਤੀਰ ਤੇਜ਼ ਰਵਾਨੀ ਨਾਲ ਦੂਰ, ਬਹੁਤ ਦੂਰ ਜਾ ਸਕਣ। ਨਿਪੁੰਨ ਤੀਰ ਅੰਦਾਜ਼ ਦੇ ਹੱਥ ਵਿੱਚ ਤੁਸੀਂ ਖੁਸ਼ੀ ਖੁਸ਼ੀ ਆਪ ਆਪਣਾ ਆਪ ਮੁੱਚ ਜਾਣ ਦਿਓ, ਕਿਉਂ ਜੋ ਉਹ ਸਥਿਰ ਕਮਾਨ ਨੂੰ ਵੀ ਉਨਾ ਹੀ ਪਿਆਰ ਕਰਦਾ ਹੈ ਜਿੰਨਾ ਉੱਡ ਜਾਣ ਵਾਲੇ ਤੀਰ ਨੂੰ। ਹਰ ਜਨਰੇਸ਼ਨ ਨੂੰ ਇਹ ਲੱਗਦਾ ਕਿ ਉਹ ਤੋਂ ਪਿਛਲੀ ਜਨਰੇਸ਼ਨ ਦੇ ਕੋਲ ਗਿਆਨ ਦੀ ਘਾਟ ਸੀ ਤੇ ਅਗਲੀ ਕੋਲੇ ਹੋਸ਼ ਨਹੀਂ ਹੈ, ਤੇ ਮੈਂ ਹੀ ਹੋਸ਼ਮੰਦ ਤੇ ਅਕਲਮੰਦ ਹਾਂ। ਸਾਨੂੰ ਆਪਣੇ ਬੱਚੇ ਅਣਜਾਣ ਗਲਤ ਫੈਸਲੇ ਕਰਨ ਵਾਲੇ ਮਿਲਣਗੇ, ਇਹੀ ਲੱਗਣਗੇ। ਕਿਸੇ ਕਿਸੇ ਨੂੰ ਇਹ ਲੱਗਦਾ ਹੋਏਗਾ ਤੇ ਇਹ ਵੀ ਕਿਤੇ ਕੋਈ ਖੁਸ਼ਨੁਮਾ ਅਹਿਸਾਸ ਨਾ ਹੋਵੇ। ਹੁਣ ਬੱਚੇ, ਪਿਛਲੇ ਯੁੱਗਾਂ ਤੇ ਧਿਆਨ ਮਾਰ ਕੇ ਦੇਖੋ, ਅੱਜ ਦੇ ਮਨੁੱਖ ਦੀ ਜੋ ਤਰੱਕੀ ਹੈ, ਇਹ ਬੱਚਿਆਂ ਦੀ ਤਰੱਕੀ ਹੈ। ਬਜ਼ੁਰਗਾਂ ਨੇ ਉਹਦੀ ਨੀਂਹ ਜ਼ਰੂਰ ਰੱਖੀ ਹੈ, ਬਜ਼ੁਰਗਾਂ ਨੂੰ ਨਾ ਨਹੀਂ ਕੀਤੀ ਜਾ ਸਕਦੀ। ਇੱਥੇ ਉਹਨਾਂ ਨੂੰ ਨਕਾਰਿਆ, ਡਿਨਾਇਲ ਦੇ ਵਿੱਚ ਨਹੀਂ ਲੈ ਕੇ ਜਾ ਰਹੇ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਗਲਾ ਮਨੁੱਖ ਪਿਛਲੇ ਮਨੁੱਖ ਨਾਲੋਂ ਬਿਹਤਰੀਨ ਹੋਵੇ, ਔਰ ਬਿਹਤਰੀਨ ਮਨੁੱਖ ਤੇ ਮੇਰੀ ਆਪਸ ਵਿੱਚ ਸ਼ਾਇਦ ਸਹਿਮਤੀ ਵੀ ਨਾ ਬਣੇ, ਕਿਉਂਕਿ ਮੈਂ ਪੁਰਾਣਾ ਹਾਂ, ਉਹ ਨਵਾਂ ਹੈ। ਜਿਸ ਕਿਸੇ ਨੇ ਅੱਜ ਮੋਬਾਈਲ ਦੇਖਿਆ, ਉਹ ਕਿਸੇ 100 ਸਾਲ ਪਹਿਲਾਂ ਦੇ ਬੰਦੇ ਨਾਲ ਗੱਲ ਕਰੇ, ਉਹ ਮੋਬਾਈਲ ਫੋਨ ਨੂੰ ਸਮਝ ਹੀ ਨਹੀਂ ਸਕੇਗਾ। ਜਦੋਂ ਨਵੇਂ ਨਵੇਂ ਟੈਲੀਫੋਨ ਲੱਗੇ ਸੀ ਨਾ, ਆਪਾਂ ਨੂੰ ਗੱਲ ਨਹੀਂ ਸੀ ਕਰਨੀ ਆਉਂਦੀ ਹੁੰਦੀ, ਫੋਨ ਤੇ ਬੜਬੜਾਉਣ ਲੱਗ ਜਾਂਦੇ ਸੀ। ਹੁਣ ਆਪਣੇ ਬੱਚੇ ਸਾਰਿਆਂ ਨੂੰ ਦੇਖਦੇ, ਆਮ ਤੌਰ ਤੇ ਛੋਟੇ ਬੱਚੇ ਕਹਿਣਗੇ ਹੈਲੋ, ਹਾਂਜੀ, ਓਕੇ ਬਾਏ, ਟਾਟਾ, ਫੋਨ ਕੱਟ ਦਿੰਦੇ ਆ, ਓਕੇ ਬਾਏ। ਸਾਡੇ ਬੱਚੇ ਸਾਡੀ ਇਹ ਰੀਸ ਲਾਉਂਦੇ ਲਾਉਂਦੇ ਪਹਿਲੇ ਦਿਨ ਵੀ ਜਦੋਂ ਉਹਨਾਂ ਨੂੰ ਫੋਨ ਫੜਾਏ ਨੇ, ਉਹਨਾਂ ਨੇ ਬਹੁਤ ਸਹਿਜੇ ਢੰਗ ਨਾਲ ਗੱਲ ਕਰ ਲਈ। ਜਦੋਂ ਅਸੀਂ ਕਦੇ ਗਏ ਸੀ, ਤੁਸੀਂ ਪੁਰਾਣੇ ਸਾਰੇ ਟੀਵੀ ਐਂਕਰ ਦੇਖੋ, ਉਹਨਾਂ ਦੇ ਇੰਟਰਵਿਊ ਕਰਨ ਦੇ ਸਟਾਈਲ ਦੇਖੋ, ਉਹ ਤੁਹਾਨੂੰ ਬੜੇ ਅਣਜਾਣ ਬੱਚਿਆਂ ਵਰਗੇ ਲੱਗਣਗੇ। ਅੱਜ ਕੱਲ੍ਹ ਅਸੀਂ ਬਹੁਤ ਕੌਨਫੀਡੈਂਟਲੀ ਰੇਡੀਓ ਟੀਵੀ ਤੇ ਜਾ ਕੇ ਗੱਲ ਕਰਨ ਲੱਗ ਗਏ, ਕਿਉਂਕਿ ਉਹਨਾਂ ਦੀਆਂ ਗਲਤੀਆਂ ਅਸੀਂ ਦੁਹਰਾਈਆਂ ਨੇ, ਉਹਨਾਂ ਨੇ ਸਾਡੀ ਨੀਂਹ ਰੱਖੀ ਹੈ। ਉਦੋਂ ਜ਼ਿਆਦਾ ਗਲਤੀਆਂ ਤੇ ਘੱਟ ਠੀਕ ਬੋਲ ਹੁੰਦਾ ਸੀ। ਹੌਲੀ ਹੌਲੀ ਤਜਰਬੇ ਦੇ ਵਿੱਚ ਪੈਂਦੇ ਪੈਂਦੇ ਸਾਡੇ ਸਾਜ਼ ਵੀ ਵਧੀਆ ਬਣੇ, ਸਾਡੇ ਔਜ਼ਾਰ ਵੀ ਵਧੀਆ ਬਣੇ ਨੇ, ਸਾਡੀਆਂ ਕਾਰਾਂ ਵੀ ਤੁਸੀਂ ਦੇਖੋ ਓਵਰ ਦਾ ਈਅਰਸ, ਕਾਰਾਂ ਦੀ ਐਵੋਲਿਊਸ਼ਨ ਦੇਖੋ ਓਵਰ ਦਾ ਈਅਰਸ, ਬਾਈਸਾਈਕਲ ਇਹਦੀ ਐਵੋਲਿਊਸ਼ਨ ਦੇਖੋ। ਪਟਿਆਲਾ ਯੂਨੀਵਰਸਿਟੀ ਚ ਸਾਡੇ ਇੱਕ ਪੁਰਾਣੇ ਮਾਡਲ ਦਾ ਸਾਈਕਲ ਖੜਾ ਹੁੰਦਾ ਸੀ, ਉਹ ਭਰਾ ਉਹ ਤਾਂ ਚੱਕ ਕੇ ਖੜਾ ਹੀ ਦਾ ਕਰਿਆ ਹੋਇਆ ਕਰੇ, ਮੇਰੇ ਤੇ ਮਰੇ ਜੇ ਸਰੀਰ ਤੋਂ। ਮੈਂ ਕਿਹਾ ਇਹਨੂੰ ਚਲਾਉਂਦੇ ਕਿਵੇਂ ਸੀ, ਇਹ ਤਾਂ ਬਹੁਤ ਵੱਡੇ ਹਾਥੀਆਂ ਵਰਗੇ ਸਰੀਰ ਹੋਣੇ ਆ। ਤੇ ਅੱਜ ਵੀ ਅਸੀਂ ਇਹ ਕਦੇ ਸਾਈਕਲ ਦੀ ਜਰਨੀ ਦੇ ਉੱਪਰ ਡਾਕੂਮੈਂਟਰੀਜ਼ ਦੇਖਿਓ ਕਿ ਪਹਿਲਾਂ ਵਾਲਾ ਸਾਈਕਲ ਘੱਟ ਰਫ਼ਤਾਰ ਨਾਲ ਬਹੁਤਾ ਜ਼ੋਰ ਲਵਾ ਕੇ ਚੱਲਦਾ ਸੀ, ਪਹਿਲਾਂ ਵਾਲੀਆਂ ਕਾਰਾਂ ਬਹੁਤਾ ਤੇਲ ਖਾ ਕੇ ਘੱਟ ਰਫ਼ਤਾਰ ਨਾਲ ਚੱਲਦੀਆਂ ਸੀ, ਉਹਨਾਂ ਦੀ ਬ੍ਰੇਕਿੰਗ ਘੱਟ ਸੀ। ਅੱਜ ਕਾਰਾਂ ਦੌੜਦੀਆਂ ਵੀ ਨੇ ਤੇ ਖੜਦੀਆਂ ਵੀ ਛੇਤੀ ਨੇ, ਤੇਲ ਵੀ ਘੱਟ ਬਾਲਦੀਆਂ ਨੇ, ਐਫੀਸ਼ੈਂਟ ਵੀ ਜ਼ਿਆਦਾ ਹੋ ਚੁੱਕੀਆਂ ਨੇ। ਇੱਕ ਵਾਰ ਮੈਂ ਆਪਦੇ ਨਾਨਾ ਜੀ ਨਾਲ ਕਿਤੇ ਰਾਤ ਨੂੰ ਸਫ਼ਰ ਕਰਦੇ ਅਸੀਂ ਵਾਪਸ ਆਈਏ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਕਵਾਲੀ ਕਾਰ ਚਲਾਈ ਹੋਈ, ਬੜੀ ਦੱਬ ਕੇ ਵੱਜੇ। ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਦੇਖੋ ਜੀ, ਬਾਦਸ਼ਾਹ ਅਕਬਰ ਵੀ ਮੇਰੇ ਵਰਗਾ ਸਫ਼ਰ ਨਹੀਂ ਕਰ ਸਕਿਆ, ਬਾਦਸ਼ਾਹ ਅਕਬਰ ਵੀ ਮੇਰੇ ਵਰਗਾ ਸਫ਼ਰ ਨਹੀਂ ਕਰ ਸਕਿਆ। ਹਾਥੀ ਦੇਹ ਚ ਕੋਲੇ, ਏਸੀ ਦਾ ਨਾ ਹੋਣਾ, ਬਾਹਰਲੀ ਹਵਾ ਦਾ ਕੋਈ ਪਤਾ ਨਾ ਲੱਗਣਾ, ਤੇਜ਼ ਰਫ਼ਤਾਰ ਨਾਲ ਜਾਣਾ ਤੇ ਪਤਾ ਵੀ ਨਾ ਲੱਗਣਾ, ਔਰ ਮਨਪਸੰਦ ਗਵਈਏ, ਮਨਪਸੰਦ ਗਵਈਏ। ਇਸ ਟਾਈਮ ਅਸੀਂ ਫਤਿਹ ਅਲੀ ਖਾਨ ਨੀ, ਗੁਲਾਮ ਅਲੀ ਲਗਾਓ, ਗੁਲਾਮ ਅਲੀ ਲਈ ਇਹ ਲਗਾਓ। ਇੰਨੇ ਗਵਈਏ ਬਦਲਣੇ ਔਖੇ ਆ ਹਾਥੀ ਤੇ ਜਾਂਦੇ ਨੂੰ, ਕਿੰਨੇ ਕੁ ਗਵਈਏ ਨਾਲ ਬਹਿ ਜਾਣਗੇ, ਕਦੇ ਤਬਲੇ ਵਾਲਾ ਪਿੱਛੇ ਰਹਿ ਜੂ, ਕਦੇ ਸਿਤਾਰ ਵਾਲਾ ਕੇ ਲੰਘ ਜੂ। ਹੁਣ ਤੁਸੀਂ ਆਪ ਦੇਖੋ, ਸੋ ਇਹ ਉਹ ਜਨਰੇਸ਼ਨ ਤੋਂ ਵੀ ਅੱਗੇ, ਉਹ ਤੋਂ ਵੀ ਅੱਗੇ। ਇਹ ਵੀ ਗੱਲ ਨਾਲ ਦੀ ਨਾਲ ਹੈ ਕਿ ਨਾਲ ਵਿਨਾਸ਼ਕਾਰੀ ਤਾਕਤਾਂ ਵੀ ਲਗਾਤਾਰ ਵਿਨਾਸ਼ ਵੀ ਕਰ ਰਹੀਆਂ ਨੇ, ਪਰ ਜੇ ਕਲਾ ਵਾਲਿਆਂ ਵੱਲ ਧਿਆਨ ਦੇਵਾਂਗੇ ਤੇ ਉਹ ਵੀ ਇਹੋ ਜਿਹਾ ਹੀ ਸੁੰਦਰ ਸੰਸਾਰ ਬਣਾ ਕੇ ਦੇ ਸਕਦੇ ਨੇ। ਅੱਜ ਬਸ ਸੱਤ ਚੇਤਾਵਨੀਆਂ ਦੀ ਗੱਲ ਕਰ ਲਵਾਂ। ਜ਼ਿਬਰਾਨ ਸਾਹਿਬ ਕਹਿੰਦੇ ਨੇ, ਮੈਂ ਆਪਣੀ ਆਤਮਾ ਨੂੰ 7 ਵਾਰ ਚੇਤਾਵਨੀ ਦਿੱਤੀ। ਪਹਿਲੀ, ਜਦ ਗਰੀਬਾਂ ਦੀ ਲੁੱਟ ਖਸੁੱਟ ਕਰਕੇ ਮੈਂ ਆਪਣੇ ਆਪ ਨੂੰ ਅਮੀਰ ਬਣਾਉਣ ਦਾ ਉਪਰਾਲਾ ਕੀਤਾ। ਦੂਜੀ, ਜਦ ਮੈਂ ਲੰਘ ਮਾਰਨ ਵਾਲੇ ਦੀ ਨਕਲ ਲੂਲਿਆਂ ਦੇ ਸਾਹਮਣੇ ਕੀਤੀ। ਤੀਜੀ, ਜਦ ਮੇਰੀ ਮਰਜ਼ੀ ਪੁੱਛੀ ਗਈ ਮੈਂ ਔਖਾ ਰਾਹ ਛੱਡ ਕੇ ਸੌਖਾ ਚੁਣਿਆ। ਚੌਥੀ, ਜਦ ਮੈਂ ਗਲਤੀ ਕਰਕੇ ਦੂਜਿਆਂ ਦੀਆਂ ਗਲਤੀਆਂ ਬਾਰੇ ਸੋਚ ਕੇ ਆਪਣੇ ਆਪ ਨੂੰ ਤਸੱਲੀ ਦਿੱਤੀ। ਪੰਜਵੀਂ, ਜਦ ਮੈਂ ਡਰ ਕਰਕੇ ਨਿਮਰ ਸੀ ਅਤੇ ਧੀਰਜ ਵੇਲੇ ਮਜ਼ਬੂਤ ਹੋਣ ਦਾ ਦਾਅਵਾ ਕੀਤਾ। ਛੇਵੀਂ, ਜਦ ਮੈਂ ਜ਼ਿੰਦਗੀ ਦੇ ਚਿੱਕੜ ਤੋਂ ਬਚਣ ਲਈ ਆਪਣੇ ਕੱਪੜੇ ਉਤਾਂਹ ਚੁੱਕ ਲਏ। ਸੱਤਵੀਂ, ਜਦੋਂ ਮੈਂ ਖੁਦਾ ਦੇ ਸਾਹਮਣੇ ਪੂਜਾ ਲਈ ਅਤੇ ਭਜਨ ਗਾਉਣ ਨੂੰ ਪੁੰਨ ਦਾ ਕੰਮ ਜਾਣਿਆ। ਜਦ ਮੈਂ ਖੁਦਾ ਦੇ ਸਾਹਮਣੇ ਪੂਜਾ ਲਈ ਅਤੇ ਭਜਨ ਗਾਉਣ ਨੂੰ ਪੁੰਨ ਦਾ ਕੰਮ ਜਾਣਿਆ। ਇਹ ਪੁੰਨ ਦਾ ਕੰਮ ਨਹੀਂ ਹੈ, ਤੁਹਾਡੀ ਆਪਣੀ ਆਤਮਕ ਸਾਫ਼ ਸਫਾਈ ਦਾ ਇੱਕ ਪ੍ਰਬੰਧ ਹੈ। ਖੈਰ, ਗੱਲਾਂ ਬਹੁਤ ਹੋਈਆਂ ਜੀ, ਤੇ ਹੁਣ ਆਪਾਂ ਇਹ ਹੈ ਕਿ ਪਹਿਲੇ ਹਿੱਸੇ ਦੌਰਾਨ ਹੁਣ ਖਬਰਾਂ ਵਾਲੇ ਪਾਸੇ ਵੀ ਜਾਣਾ ਪਊਗਾ, ਕੁਛ ਮਜਬੂਰੀਆਂ ਰਹੀ ਹੋਊਗੀ ਉਨਕੀ ਵੀ ਕਿ ਉਸੇ ਖਬਰੋਂ ਕੋਈ ਵੀ ਬਾਤ ਕਰਨੀ ਪੜਤੀ ਹੈ। ਤੇ ਫਿਰ ਅੱਜ ਮਯੰਕ ਭਟਨਾਗਰ ਜੀ ਸਾਡੇ ਨਾਲ 8:15 ਜੁੜਨਗੇ ਤੇ ਉਸ ਤੋਂ ਬਾਅਦ ਅਸੀਂ ਹਰਪਾਲ ਜੀ ਦੇ ਨਾਲ ਗੱਲਬਾਤ ਕਰਨੀ ਹੈ। ਇੱਕ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਕੱਲ 23 ਮਾਰਚ ਨੂੰ ਸ਼ਹੀਦੀ ਦਿਹਾੜਾ ਵੀ ਹੈ, ਜ਼ੌਮੇ ਪਾਕਿਸਤਾਨ ਵੀ ਹੈ, ਔਰ ਕੁਝ ਭਾਰਤ ਦੀਆਂ ਖਬਰਾਂ ਵੀ ਨੇ ਕਿ ਅਮੀਰ ਬਹੁਤ ਅਮੀਰ ਹੋ ਗਏ, 1% ਲੋਕਾਂ ਕੋਲ 40% ਜਾਇਦਾਦ ਭਾਰਤ ਦੀ ਹੱਥ ਚ ਆ ਚੁੱਕੀ ਹੈ। ਸੋ ਬੜੇ ਲੋਕਾਂ ਨੇ ਮਿਹਨਤ ਕੀਤੀ ਹੈ ਪਿਛਲੇ ਸਮੇਂ ਦੌਰਾਨ, ਹਕੂਮਤਾਂ ਦੇ ਬਦਲਾਅ ਦੇ ਹੇਠ ਇਹ ਚੀਜ਼ਾਂ ਦਿਖੀਆਂ ਨੇ। ਇਲੈਕਟੋਰਲ ਬੌਂਡਸ ਦਾ ਵੀ ਰੌਲਾ ਆ ਕਿ ਪੈਸਾ ਭਾਰੀ ਹੁੰਦਾ ਜਾਂਦਾ, 1% ਕੋਲ 40% ਜਾਇਦਾਦ ਹੈ, ਇੱਥੋਂ ਅੰਦਾਜ਼ਾ ਲੱਗਦਾ। ਤੀਜੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੱਲ ਰਾਤ ਕੀਤਾ ਤੇ ਇਹ ਤੋਂ ਬਾਅਦ ਭਾਰਤ ਦੀ ਸਿਆਸਤ, ਕਿਉਂਕਿ ਵੋਟਾਂ ਵਾਲੇ ਪਾਸੇ ਨੂੰ ਭਾਰਤ ਜਾ ਰਿਹਾ, ਕਿਹੋ ਜਿਹੇ ਉਹਦੇ ਪ੍ਰਭਾਵ ਹੋ ਸਕਦੇ ਨੇ, ਇਹ ਸਾਡੀ ਅੱਜ ਦੇ ਰੇਡੀਓ ਤੇ ਗੱਲਬਾਤ ਦੇ ਵਿਸ਼ੇ ਹੋਣਗੇ ਜੀ। ਤੇ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਹੁਣ ਤੁਹਾਡੇ ਲਈ ਪੇਸ਼ ਹੈ ਇੱਕ ਗੀਤ ਤੇ ਫਿਰ ਉਸ ਤੋਂ ਬਾਅਦ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਇਸ ਗੀਤ ਤੋਂ ਮਗਰੋਂ।
ਮੰਨਿਆ ਖੁਦਾ ਨੂੰ ਜਾਣ ਦੇਣੀ ਏ ਇੱਕ ਗੱਲ ਆਖਾਂ ਸ਼ਰਿਆਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਵਾਰ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਵਾਰ ਯਾਰ ਨੂੰ ਸਲਾਮ ਵਾਲਾ ਚੱਲਦਾ ਦੇ ਬਸ ਪੈ ਗਈ ਐਸਾ ਮੁਸਕਾਨਾ ਯਾਰ ਮਿਲਿਆ ਕਮੀ ਨਾ ਤੇ ਜ਼ਿੰਦਗੀ ਚ ਰਹਿ ਗਈ ਐਸਾ ਮੁਸਕਾਨਾ ਯਾਰ ਮਿਲਿਆ ਕਮੀ ਨਾ ਤੇ ਜ਼ਿੰਦਗੀ ਚ ਰਹਿ ਗਈ ਯਾਰ ਦਾ ਦੀਦਾਰ ਪੱਗ ਪਾਲਿਆ ਯਾਰ ਦਾ ਦੀਦਾਰ ਪੱਗ ਪਾਲਿਆ ਕਿਸੇ ਨੂੰ ਹਕੀਕੀ ਦਾ ਮੁਕਾ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਯਾਰ ਦਾ ਦੀਦਾਰ ਹੱਜ ਵਰਗਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ
ਕਿੱਥੇ ਜਾ ਰਹੀ ਹੈ ਇਹ ਖੁਦਾ ਦੇ ਇਸ਼ਕ ਚਰੰਗੀ ਰੂਹ ਹੈ ਇਹ 12 ਸਾਲ ਦਾ ਸੀ ਜਦੋਂ ਦੀ ਮਾਂ ਫੌਤ ਹੋ ਗਈ ਸੀ ਪਰ ਇਉਂ ਲੱਗਦਾ ਉਹ ਅੱਜ ਵੀ ਇਹਦੇ ਆਸ ਪਾਸ ਹੈ ਕਿਉਂਕਿ ਉਹਦੀ ਆਖਰੀ ਤਮੰਨਾ ਸੀ ਕਿ ਉਹਦਾ ਪੁੱਤ ਮਜਾਰ ਦੀ ਸੇਵਾ ਕਰੇ
ਤੇਰਾ ਭੇਜਿਆ ਮੇਰੇ ਵਾਲੀ ਦੁਨੀਆਂ ਤੇ ਆਇਆ ਏ ਉਹਦਾ ਅਹਿਸਾਨ ਕਿਵੇਂ ਭੁੱਲਦਾ ਜਿਹਨੇ ਮੈਨੂੰ ਤੇਰੇ ਨਾਲ ਮਿਲਾਇਆ ਏ ਉਹਦਾ ਅਹਿਸਾਨ ਕਿਵੇਂ ਭੁੱਲਦਾ ਜਿਹਨੇ ਮੈਨੂੰ ਤੇਰੇ ਨਾਲ ਮਿਲਾਇਆ ਏ ਹੋਈ ਅਣਮੁੱਲੀ ਲੜ ਲੱਗ ਕੇ ਹੋਈ ਅਣਮੁੱਲੀ ਲੜ ਲੱਗ ਕੇ ਮੇਰਾ ਕੌਣ ਜਾਣਦਾ ਸੀ ਨਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
कनाडा की सबसे बड़ी मस्जिद मस्जिद इब्राहिम जो बनने जा रही है आपके शहर ब्रैम्पटन में। मस्जिद इब्राहिम की 2 मंजिला बेसमेंट की तामीर का काम मुकम्मल हो चुका है और मस्जिद इब्राहिम की 3 मंजिला इमारत का तामीराती काम जारी है। बरोज जुमा मार्च 22 दोपहर 3:30 बजे मस्जिद इब्राहिम के लिए रेडियो टेलीथॉन में हमारे साथ जरूर शामिल हो। रेडियो साजावा 770 AM और ईएसटीवी पर लाइव। مزید معلومات یا آن لائن ڈونیشن کے لیے وزٹ masjidibrahim.ca۔
اگر تسی ملٹی سٹورنگ بلڈنگ خریدن دے چاہوانو تا
ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਸਾਡੇ ਸਟੂਡੀਓ ਦਾ ਨੰਬਰ 416-1620-1717-8। ਤੇ ਪਹਿਲੀ ਖਬਰ ਆਪਾਂ ਟੋਰਾਂਟੋ ਸ਼ਹਿਰ ਦੀ ਲੈ ਲਈਏ। ਹੋਮਿਸਾਈਡਸ ਦੇ ਉੱਤੇ ਇੱਕ ਐਨਾਲਿਸਿਸ ਪੇਸ਼ ਹੋਇਆ ਕਿ ਕਤਲ ਸ਼ਹਿਰ ਦੇ ਵਿੱਚ ਇਸ ਸਾਲ ਵੱਧ ਹੋਏ ਆ ਥੋੜੇ ਜਿਹੇ, ਪਰ ਕਹਿੰਦੇ ਇਸ ਟ੍ਰੈਂਡ ਤੋਂ ਇੰਨੀ ਛੇਤੀ ਕੋਈ ਅੰਦਾਜ਼ੇ ਨਾ ਲਾਓ। ਪਰ ਜਿਸ ਤਰ੍ਹਾਂ ਇਹਦਾ ਧਿਆਨ ਹੋਣਾ ਚਾਹੀਦਾ ਸੀ, ਤਕਰੀਬਨ ਮੇਰੀ ਸਮਝ ਅਨੁਸਾਰ ਉਵੇਂ ਨਹੀਂ ਹੋਇਆ। ਕਹਿੰਦੇ 18 ਮਾਰਚ ਤੱਕ 16 ਕਤਲ ਦੀਆਂ ਵਾਰਦਾਤਾਂ ਟੋਰਾਂਟੋ ਵਿੱਚ ਹੋ ਚੁੱਕੀਆਂ ਨੇ ਤੇ 2023 ਨਾਲੋਂ ਇਹ 6 ਜ਼ਿਆਦਾ ਨੇ। ਤੇ ਟੋਰਾਂਟੋ ਪੁਲਿਸ ਸਰਵਿਸ ਦੇ ਆਨਲਾਈਨ ਡਾਟਾ ਪੋਰਟਲ ਦੇ ਉੱਤੇ ਇਹ ਜਾਣਕਾਰੀ ਦਿੱਤੀ ਗਈ ਹੈ। ਤੇ ਇਹਦੇ ਵਿੱਚ 2024 ਦੀਆਂ ਜਿਹੜੀਆਂ 16 ਨੇ ਨੰਬਰ ਇਨ ਲਾਈਨ ਵਿਦ ਰੀਸੈਂਟ ਈਅਰਸ। ਕਹਿੰਦੇ ਕਿਉਂਕਿ ਜੇ ਤੁਸੀਂ ਪਹਿਲਾਂ ਦੇਖੋਗੇ ਤਾਂ 2020 ਦੇ ਵਿੱਚ 15 ਕਤਲ ਹੋਏ ਸੀ ਇੰਨੇ ਕੁ ਦਿਨਾਂ ਚ ਹੀ, 2021 ਦੇ ਵਿੱਚ 16 ਤੇ 2022 ਦੇ ਵਿੱਚ 17 ਕਤਲ ਹੋਏ ਸੀ। ਤੇ ਇਹਨਾਂ ਵੀ 16 ਕਤਲ ਦੀਆਂ ਵਾਰਦਾਤਾਂ ਦੇ ਵਿੱਚ 9 ਵਿੱਚ ਗੋਲੀਬਾਰੀ ਕੀਤੀ ਗਈ ਹੈ। ਤੇ ਇਹਦੇ ਵਿੱਚ ਵੀ ਇੱਕ ਘਟਨਾ ਵੱਧ ਹੈ ਗੋਲੀਬਾਰੀ ਦੀ, ਜੇ ਪਿਛਲੇ ਸਾਲ ਦੇ ਹਿਸਾਬ ਨਾਲ ਵੇਖਿਆ ਜਾਵੇ। ਤੇ ਮਿੱਥ ਕੇ ਕਤਲ ਹੋਏ, ਕਿਉਂ ਕਤਲ ਹੋਏ ਤੇ ਇਨ੍ਹਾਂ ਦੇ ਪਿੱਛੇ ਕਾਰਨ ਕੀ, ਇਨ੍ਹਾਂ ਦੀ ਕੋਈ ਬਹੁਤੀ ਤਫਸੀਲ ਤਾਂ ਨਹੀਂ ਦਿੱਤੀ ਗਈ। ਪਰ ਇਰਵਿਨ ਵਾਲਰ ਨੇ, ਪ੍ਰੋਫੈਸਰ ਐਮੀਰੇਟਸ ਆਫ ਕ੍ਰਿਮੀਨੋਲੋਜੀ ਐਟ ਯੂਨੀਵਰਸਿਟੀ ਆਫ ਓਟਵਾ, ਉਹ ਕਹਿੰਦੇ ਆਈ ਥਿੰਕ ਯੂ ਸ਼ੁਡ ਬੀ ਕੇਅਰਫੁਲ ਅਬਾਊਟ ਸ਼ਾਰਟ ਟਰਮ ਸਵਿੰਗਸ, ਕਦੇ ਰੁਝਾਨ ਵੱਧ ਹੁੰਦਾ ਕਦੇ ਘੱਟ ਹੁੰਦਾ, ਇਹਨੂੰ ਬੜੇ ਧਿਆਨ ਨਾਲ ਵੇਖਣਾ ਚਾਹੀਦਾ। ਵੈਨ ਯੂ ਆਰ ਲੁਕਿੰਗ ਐਟ ਅ ਸਮਾਲ ਨੰਬਰ ਆਫ ਹੋਮਿਸਾਈਡਸ, ਇਟ ਮੇ ਫੀਲ ਲਾਈਕ ਅ ਲਾਟ, ਬਟ ਇਟਸ ਐਕਚੁਲੀ ਅ ਸਮਾਲ ਨੰਬਰ ਆਫ ਹੋਮਿਸਾਈਡਸ। ਇੱਕ ਤਾਂ ਨੰਬਰਸ ਦੀ ਗੱਲ ਹੈ, ਬਟ ਇੱਕ ਇਹ ਵੀ ਗੱਲ ਹੁੰਦੀ ਹੈ ਕਿ ਵਨ ਇੰਸੀਡੈਂਟ ਇਜ਼ ਟੂ ਮੈਨੀ, ਕਿ ਇੱਕ ਹੀ ਬਹੁਤ ਵੱਡੀ ਗੱਲ ਹੈ। ਹੁਣ ਆਪਾਂ ਕਿਸੇ ਦੇ ਘਰ ਜਾਈਏ, ਉਹਨਾਂ ਨੂੰ ਕਹੀਏ ਵੀ ਇੱਕੋ ਹੀ ਕਤਲ ਦੀ ਵਾਰਦਾਤ ਹੋਈ ਹੈ, ਉਦਾਂ ਪਿਛਲੇ ਸਾਲ 15 ਕਤਲ ਹੋਏ ਸੀਗੇ ਜੀ ਟੋਰਾਂਟੋ ਚ, ਤੁਹਾਡਾ ਮੁੰਡਾ ਤਾਂ ਇੱਕ ਚ ਹੀ ਆ ਗਿਆ, ਐਤਕੀ ਹੋਇਆ ਇੱਕੋ ਹੀ ਹੈ, ਤੇ ਉਨ੍ਹਾਂ ਲਈ ਕੋਈ ਤਸੱਲੀ ਨਹੀਂ, ਉਨ੍ਹਾਂ ਲਈ ਉਹ 100% ਦੀ ਕਤਲ ਹੀ ਹੈ। ਉਨ੍ਹਾਂ ਲਈ ਤਾਂ ਭਾਵੇਂ ਇੱਕ ਹੋਣ, ਭਾਵੇਂ 15 ਹੋਣ, ਭਾਵੇਂ 20 ਹੋਣ। ਸੋ ਇਸ ਤਰ੍ਹਾਂ ਦੀ ਜਦੋਂ ਡੈਵਸਟੇਸ਼ਨ ਦੇ ਉੱਤੇ ਧਿਆਨ ਦੇਣਾ ਤਾਂ ਕਈ ਵਾਰ ਨੰਬਰ ਤੇ ਸਟੈਟਿਸਟਿਕਸ ਹੈ, ਉਹਦਾ ਜਿਹੜਾ ਇਨਸਾਨੀ ਰੂਪ ਹੈ ਉਹ ਕਈ ਵਾਰ ਉਹਦੇ ਵਿੱਚ ਅਲੋਪ ਹੋ ਜਾਂਦਾ ਜਾਂ ਨਜ਼ਰੋਂ ਓਹਲੇ ਹੋ ਜਾਂਦਾ, ਫਿਰ ਇਹਨੂੰ ਮੈਂਟਲ ਹੈਲਥ ਕਹਿ ਦਿੰਦੇ ਆ। ਮੈਂਟਲ ਹੈਲਥ ਦੇ 2 ਤਰੀਕੇ ਆ ਜੀ, ਇੱਕ ਤਾਂ ਸਮਾਜ ਦਾ ਸਤਾਇਆ ਬੰਦਾ, ਪਰੇਸ਼ਾਨ ਬੰਦਾ, ਨੌਕਰੀ ਬੇਰੁਜ਼ਗਾਰੀ ਤੋਂ, ਉਹ ਮੈਂਟਲ ਹੈਲਥ ਨਹੀਂ ਹੈ, ਉਹ ਤਾਂ ਮੈਂਟਲੀ ਠੀਕ ਹੈ। ਜੇ ਕਿਸੇ ਦੀ ਨੌਕਰੀ ਚਲੀ ਗਈ ਉਹ ਪਰੇਸ਼ਾਨ ਹੈ, ਮੈਂ ਕਤਲ ਤੱਕ ਨਹੀਂ ਜਾ ਰਿਹਾ, ਨੌਕਰੀ ਚਲੀ ਗਈ ਤੋਂ ਪਰੇਸ਼ਾਨ ਹੈ, ਕਿਸੇ ਦਾ ਦਿਲ ਟੁੱਟ ਗਿਆ ਇਸ ਗੱਲੋਂ ਪਰੇਸ਼ਾਨ ਹੈ, ਕਿਸੇ ਨੇ ਧੋਖਾ ਕਰਤਾ ਇਸ ਗੱਲੋਂ ਪਰੇਸ਼ਾਨ ਹੈ, ਤੇ ਉਹਨੂੰ ਅਸੀਂ ਕਹਿੰਦੇ ਹਾਂ ਜੀ ਡਿਪਰੈਸ਼ਨ ਚ। ਨੋ, ਡਿਪਰੈਸ਼ਨ ਦੇ ਵਿੱਚ ਹੋਣ ਦਾ ਮਤਲਬ ਹੈ ਕਿ ਉਹਨੂੰ ਨੌਕਰੀ ਦੇ ਉੱਤੇ ਤਰੱਕੀ ਮਿਲ ਗਈ, ਉਹ ਤਾਂ ਵੀ ਡਿਪਰੈਸ ਹੈ ਬਈ, ਹੀ ਇਜ਼ ਰਿਐਕਟਿੰਗ ਐਬਸੋਲੂਟਲੀ ਨੋਰਮਲੀ, ਦੁੱਖ ਵੇਲੇ ਦੁਖੀ ਹੋ ਰਿਹਾ, ਸੁੱਖ ਵੇਲੇ ਖੁਸ਼ ਹੋ ਰਿਹਾ, ਇਹ ਤਾਂ ਮਨੁੱਖ ਦਾ ਸਹੀ ਦਿਮਾਗ ਹੈ। ਦੁੱਖ ਵੇਲੇ ਖੁਸ਼ ਹੋਈ ਚੱਲੇ, ਤੇ ਖੁਸ਼ੀ ਵਿੱਚ ਰੋਈ ਜਾਵੇ, ਫਿਰ ਉਹਨੂੰ ਮੈਂ ਕਹੂੰਗਾ ਵੀ ਉਹਦਾ ਮੈਂਟਲੀ ਦਿਮਾਗੀ ਤੌਰ ਤੇ ਉਹ ਸਟੇਬਲ ਨਹੀਂ ਹੈ, ਉਹਨੂੰ ਮੈਂਟਲ ਹੈਲਥ ਦਾ ਇਸ਼ੂ ਹੈ, ਹੀ ਇਜ਼ ਰਿਐਕਟਿੰਗ ਨੋਰਮਲੀ। ਹੁਣ ਆਪਾਂ ਕਿਸੇ ਕੋਲ ਬੈਠੇ ਉਹਦੀ ਚੂੰਡੀ ਵੱਢਦੀ, ਉੱਠ ਕੇ ਭੱਜ ਲਏ, ਖਿੱਚ ਜਾਵੇ, ਠੀਕ ਹੈ ਉਹ ਬੰਦਾ। ਜੇ ਉਹ ਕਹੇ ਥੈਂਕ ਯੂ ਵੈਰੀ ਮੱਚ, ਇੱਕ ਵਾਰੀ ਹੋਰ ਜੀ, ਐਂ ਕਰੋ ਜੀ ਪਲਾਸ ਲੈ ਕੇ ਘੁੱਟੋ, ਫਿਰ ਤਾਂ ਮੈਨੂੰ ਲੱਗਦਾ ਵੀ ਭਾਈ ਤੇਰਾ ਦਿਮਾਗ ਹੱਲਿਆ, ਜਾਂ ਫਿਰ ਉਹ ਕਿਸੇ ਹੋਰ ਉੱਚ ਅਵਸਥਾ ਤੇ ਪਹੁੰਚ ਗਿਆ। ਹੁਣ ਇਹਨਾਂ ਚੀਜ਼ਾਂ ਨੂੰ ਅਸੀਂ ਮੈਂਟਲ ਹੈਲਥ ਕਹਿ ਦਿੰਦੇ ਹਾਂ। ਸਾਡੇ, ਮੈਂ ਇੰਡੀਆ ਚ ਜਦੋਂ ਖੁਦਕੁਸ਼ੀਆਂ ਕਵਰ ਕਰਨ ਜਾਂਦਾ ਸੀ, ਡਿਪਰੈਸ਼ਨ ਲਿਖ ਦਿਆ ਕਰਨਾ ਹਰ ਚੀਜ਼, ਮੈਂ ਡਿਪਰੈਸ਼ਨ ਤਾਂ ਜੀ ਇੱਕ ਰੋਗ ਹੁੰਦਾ, ਇਹ ਬੰਦੇ ਘਰ ਦੀ ਆਰਥਿਕਤਾ ਤੋਂ ਪਰੇਸ਼ਾਨ ਨੇ, ਟੁੱਟੇ ਰਿਸ਼ਤਿਆਂ ਦੀ ਟੁੱਟ ਭੱਜ ਤੋਂ ਪਰੇਸ਼ਾਨ ਨੇ, ਇਹ ਡਿਪਰੈਸ਼ਨ ਨਹੀਂ ਹੈ, ਡਿਪਰੈਸ਼ਨ ਦੇ ਕਾਰਨ ਹੋਰ ਨੇ। ਡਿਪਰੈਸ਼ਨ ਤਾਂ ਇਹ ਹੈ ਕਿ ਦਿਮਾਗ ਤੁਹਾਡਾ ਸਹੀ ਸੋਚ ਨਹੀਂ ਰਿਹਾ, ਸਹੀ ਢੰਗ ਨਾਲ ਰਿਐਕਟ ਨਹੀਂ ਕਰ ਰਿਹਾ। ਇਹ ਤਾਂ ਸਾਰੇ ਰਿਐਕਟ ਕਰ ਰਹੇ ਨੇ। ਹੁਣ ਜੇ ਕਿਤੇ ਕ੍ਰਾਈਮ ਹੈ, ਕਿਤੇ ਲੈਣਾ ਦੇਣਾ ਹੋਇਆ, ਉਹ ਵੀ ਆਪਣੀ ਜਗ੍ਹਾ ਤੇ ਸਹੀ ਫੈਸਲਾ, ਇਹਨੂੰ ਤਾਂ ਮਾਰਨਾ ਹੀ ਪਊਗਾ। ਹੁਣ ਐਂ ਨਹੀਂ ਪੈਸੇ ਮੋੜਦਾ, ਜਾਂ ਮੇਰੇ ਤੋਂ ਡਰੱਗ ਲੈ ਗਿਆ ਮੁੜ ਕੇ, ਮੈਨੂੰ ਪੈਸੇ ਨਹੀਂ ਦਿੱਤੇ, ਜਾਂ ਹੋਰ ਕਰ ਗਿਆ ਹੈ, ਉਹਦੇ ਵਿੱਚ ਵੀ ਕੋਈ ਨਾ ਕੋਈ ਲੌਜਿਕ ਹੋਊਗਾ। ਉਹ ਅਸੀਂ ਕਹਿ ਸਕਦੇ ਨਸ਼ੇ ਦੇ ਲੈਣ ਦੇਣ ਚ ਜੀ ਬੰਦਾ ਮਾਰਤਾ। ਅੱਛਾ, ਕਈ ਵਾਰ ਇਹ ਵੀ ਲਿਖਿਆ ਹੁੰਦਾ 10 ਰੁਪਏ ਪਿੱਛੇ ਬੰਦਾ ਮਾਰਤਾ। ਮੈਂ ਯਾਰ ਹੋਰ 1 ਲੱਖ ਰੁਪਏ ਪਿੱਛੇ ਮਾਰਨਾ ਜਾਇਜ਼ ਹੈ? ਕਿੰਨੇ ਰੁਪਈਆਂ ਤੇ ਬੰਦਾ ਮਾਰਨਾ ਜਾਇਜ਼ ਹੁੰਦਾ? 50 ਕਰੋੜ ਤੇ ਮਾਰਨਾ ਜਾਇਜ਼ ਹੁੰਦਾ? ਬਈ ਕਿਸੇ ਲਈ 10 ਹੀ 50 ਕਰੋੜ ਵਰਗਾ? ਕੋਈ ਬੰਦਾ ਦਵਾਈ ਲੈਣ ਜਾ ਰਿਹਾ, ਕੋਈ ਬੰਦਾ ਬਹੁਤ ਔਖੇ 10 ਰੁਪਈਆ ਨਾਲ ਆਪਣਾ ਕੋਈ ਵੱਡਾ ਕੰਮ ਕਰਨ ਲੱਗਿਆ, ਉਹਦੇ ਕੋਈ 10 ਰੁਪਏ ਖੋਹ ਕੇ ਲੈ ਜੇ, ਉਹ ਤਾਂ ਜਾਨ ਤੇ ਬਣਾਊਗੀ। ਕੋਈ ਆਪਣੇ ਭੁੱਖੇ ਪਿਆਸੇ ਬੱਚੇ ਲਈ, 2 ਦਿਨ ਦੇ ਪਿਆਸੇ ਬੱਚੇ ਲਈ 10 ਰੁਪਈਏ ਦਾ 100 ਗ੍ਰਾਮ ਹੀ ਦੁੱਧ ਲੈਣ ਗਿਆ ਹੋਵੇ, ਉਹ ਤਾਂ ਤੁਸੀਂ ਖੋਹ ਕੇ ਲੈ ਜਾਓ, ਉਹ ਤਾਂ ਮਾਂ ਤੁਹਾਨੂੰ ਝਪਟ ਕੇ ਪੈ ਜੂਗੀ, ਤੇ ਉੱਥੇ ਕਹੀਏ ਲੈ ਬਈ 100 ਗ੍ਰਾਮ ਦੁੱਧ ਪਿੱਛੇ ਇੱਕ ਔਰਤ ਨੇ ਬੰਦੇ ਨੂੰ ਐਂ ਕਰਤਾ। ਬਈ ਤੇਰਾ ਲੌਜਿਕ ਕਿੱਧਰ ਹੈ? ਪੂਰੀ ਤਰ੍ਹਾਂ ਕਾਊਂਟ ਕਰਕੇ ਦੇਖੋ ਕਿ ਉਹ 100 ਰੁਪਏ ਉਹਦੀ ਜ਼ਿੰਦਗੀ ਨੂੰ ਕਿੰਨਾ ਇੰਪੈਕਟ ਕਰਦਾ। 100 ਕਰੋੜ ਦੇ ਮਾਮਲੇ 'ਚ ਤਾਂ ਤੁਸੀਂ ਜਾਇਜ਼ ਕਹਿ ਦਿੰਦੇ ਹੋ। ਸੋ ਇਹ ਵੈਲਿਊ ਨਹੀਂ ਹੁੰਦੀ। ਇੱਕ ਵਾਰੀ ਅਸੀਂ ਇੱਕ ਨਹਿਰ 'ਤੇ ਕੰਮ ਕਰਦੇ ਸੀ, ਸਾਡੇ ਲੇਬਰ ਲੱਗੀ ਹੋਈ, ਤੇ ਮੇਰੇ ਕਜ਼ਨ ਦਾ ਹੀ ਕਾਰੋਬਾਰ ਸੀਗਾ। ਉੱਥੇ ਕੋਈ ਗਰੀਬ ਬੰਦਾ ਆਇਆ, ਉਹ ਜੀ ਕਹਿੰਦਾ ਮੇਰਾ ਬਟੂਆ ਡਿੱਗ ਪਿਆ ਜੀ ਕਿਤੇ। ਅਸੀਂ ਕਿਹਾ ਅੱਛਾ ਬਈ ਕੀ ਹੋਇਆ? ਤਾਂ ਮੇਰੇ ਨਾਲ ਦੇ ਬੰਦੇ ਨੂੰ ਕਹਿੰਦਾ ਕਿੰਨੇ ਕੁ ਪੈਸੇ ਸੀ? ਕਹਿੰਦਾ ਵਿੱਚ ਉਹਦੇ। ਕਹਿੰਦਾ ਜੀ ਪੈਸੇ ਤਾਂ ਜੀ ਵਿੱਚ 250 ਰੁਪਈਆ ਸੀਗਾ ਜੀ। ਬਸ ਉਹ ਕਹਿੰਦਾ 250 ਫਿਰ ਕੀ ਹੁੰਦਾ? ਮੈਂ ਕਿਹਾ ਜਾਂ ਤਾਂ ਆਪਾਂ ਉਹਨੂੰ ਦੇ ਦਿੰਦੇ 250, ਦੇਣਾ ਤਾਂ ਆਪਾਂ ਹੈ ਨੀਗਾ। ਉਹ 250 ਕੀ ਹੁੰਦਾ? ਸਾਡੇ ਕੋਲ ਜੇਬ ਚ ਉਦੋਂ 20-50 ਹਜ਼ਾਰ ਰੁਪਇਆ ਹੋਣਾ ਬਈ, ਸਾਡੇ ਲਈ 250 ਰੁਪਈਆ ਕੁਛ ਨੀ, ਪਰ ਗਰੀਬ ਦੀ ਤਾਂ ਦਿਹਾੜੀ ਗਈ, ਜਿਹਦੀ ਦਿਹਾੜੀ ਹੀ 200 ਰੁਪਈਆ, ਉਹਦੇ 8 ਘੰਟਿਆਂ ਦਾ ਕੰਮ ਤੇ ਉਹ 1 ਘੰਟੇ ਪਿੱਛੇ ਚਲਿਆ ਗਿਆ। ਸੋ ਅਸੀਂ ਜਦੋਂ ਇਹ 10 ਰੁਪਈਏ ਦਾ ਮਾਮਲਾ ਆਇਆ, ਦਿਮਾਗੀ ਪਰੇਸ਼ਾਨੀਆਂ ਦਾ ਮਾਮਲਾ, ਮੈਨੂੰ ਹੁੰਦਾ ਕਿ ਆਪਾਂ ਕੁਝ ਚੀਜ਼ਾਂ ਨੂੰ ਲੋੜ ਤੋਂ ਜ਼ਿਆਦਾ ਹੀ ਓਵਰ ਸਿੰਪਲੀਫਾਈ ਕਰ ਦਿੰਦੇ ਹਾਂ, ਕਿਉਂਕਿ ਦੁੱਖ ਕਿਸੇ ਹੋਰ ਦਾ ਹੈ। ਜੇ ਕਿਤੇ ਉਹੀ ਦੁੱਖ ਸਾਨੂੰ ਹੋਇਆ ਹੋਵੇ, ਫਿਰ ਅਸੀਂ ਉਹ ਕਹਾਣੀ ਨੂੰ ਕੁਝ ਵਧਾ ਚੜਾ ਕੇ ਪੇਸ਼ ਕਰਦੇ। ਤੇ ਖੈਰ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਤੇ ਫਿਰ ਅਗਲੇ ਹਿੱਸੇ ਦੇ ਵਿੱਚ ਅਗਲੀ ਖਬਰ ਤੇ ਚਰਚਾ ਕਰਦੇ ਹਾਂ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245, 647-898-6245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC, ambitions made real.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to the current affairs with Ramanjit Sidhu.
ਕਰੰਟ ਅਫੇਅਰਸ ਦੇ ਵਿੱਚ ਅਗਲੀ ਖਬਰ ਆਪਾਂ ਸਿਟੀ ਦੀ ਕਰਾਂਗੇ ਜੀ ਤੇ ਸਿਟੀ ਨੇ ਬੜਾ ਅੰਕੜਾ ਜਿਹਾ ਪੇਸ਼ ਕੀਤਾ। ਕੱਲ ਦੀ ਮੈਨੂੰ ਕੱਟੇ ਵਾਲੀ ਗੱਲ ਤਾਂ ਇਹਨਾਂ ਦੀ ਦੁਬਾਰਾ ਯਾਦ ਆ ਜਾਂਦੀ ਵੀ ਜਿੱਥੇ ਡਿਸਕਾਊਂਟ ਦੇਣੇ ਹੁੰਦੇ ਉੱਥੇ ਫਿਰ ਬੜੇ ਜੱਟਾਂ ਵਾਲੇ ਡਿਸਕਾਊਂਟ ਦਿੰਦੇ ਹੋ ਤੇ ਜਿੱਥੇ ਹਿਸਾਬ ਲਾਉਣ ਆ ਜਾਂਦੇ ਹੋ ਉੱਥੇ ਫਿਰ ਤੁਸੀਂ ਮਾੜਾ ਮਾੜਾ ਮੀਣ ਮੇਖ ਕੱਢਣ ਲੱਗਿਆ ਵੀ ਪਰਾਂ ਨਹੀਂ ਜਾਂਦੇ। ਸੋ ਇਹ ਖ਼ਬਰ ਤੋਂ ਉਹਨਾਂ ਨੇ ਇਹ ਲਾਈ ਹੈ ਕਿ ਸ਼ਹਿਰ ਨੂੰ ਬੜਾ ਵੱਡਾ ਘਾਟਾ ਪੈ ਰਿਹਾ ਕਿ ਕੁਝ ਲੋਕ ਬਿਨਾਂ ਟਿਕਟ ਸਫ਼ਰ ਕਰ ਰਹੇ ਨੇ ਤੇ ਉਹ ਘਾਟਾ ਇਨ੍ਹਾਂ ਨੇ ਤਕਰੀਬਨ 12 ਕਰੋੜ 38 ਲੱਖ ਡਾਲਰ ਦਾ ਦਸਿਆ। ਪਿਛਲੇ ਸਾਲ 12 ਕਰੋੜ 38 ਲੱਖ ਰੁਪਏ ਦੀਆਂ ਟਿਕਟ ਚੋਰੀਆਂ ਹੋਈਆਂ ਨੇ ਵੀ ਕਿਰਾਏ ਦਿੱਤੇ ਬਿਨਾਂ ਸਫ਼ਰ ਕੀਤਾ ਗਿਆ ਪਿਛਲੇ ਸਾਲ 2023 ਦੇ ਦੌਰਾਨ ਤੇ ਨੀਅਰਲੀ ਕਹਿੰਦੇ 12% ਰਾਈਡਰਸ ਨੇ ਉਨ੍ਹਾਂ ਨੇ ਕਿਰਾਏ ਨਹੀਂ ਦਿੱਤੇ। 12% ਦੇ ਕਰੀਬ ਲੋਕ ਗਿਣਤੀ ਬਣਦੀ ਹੋਊਗੀ ਇਹਦਾ ਮਤਲਬ 88% ਨੇ ਕਿਰਾਇਆ ਦਿੱਤਾ 88% ਨੇ ਆਪਣਾ ਕਿਰਾਇਆ ਦਿੱਤਾ ਹੈ ਤੇ ਜਿਹੜੇ 12% ਨੇ ਨਹੀਂ ਦਿੱਤਾ ਉਹ ਸਾਰੇ ਕਿਉਂ ਨੇ ਕੀ ਉਨ੍ਹਾਂ ਵਿਚ ਕੋਈ ਮਜਬੂਰ ਵੀ ਹੋਣਗੇ। ਸਿਟੀ ਨੂੰ ਪਤਾ ਹੈ ਕਿ ਲੋਕਾਂ ਦੀਆਂ ਤਨਖਾਹਾਂ ਨਹੀਂ ਵੱਧ ਰਹੀਆਂ। ਸਿਟੀ ਨੂੰ ਪਤਾ ਵੀ ਅਸੀਂ ਵੀ 300-400 ਡਾਲਰ ਉਨ੍ਹਾਂ ਤੋਂ ਪ੍ਰਾਪਰਟੀ ਟੈਕਸ ਦੇ ਰੂਪ ਚ ਵੱਧ ਲੈ ਗਏ। ਉਨ੍ਹਾਂ ਨੂੰ ਹੋਰ ਬਰੈਡਾਂ ਆਂਡੇ ਪਾਣੀ ਦੁੱਧ ਹਰ ਚੀਜ਼ ਮਹਿੰਗੀ ਖਰੀਦਣੀ ਪਈ ਤਨਖਾਹ ਫਿਰ ਵੀ ਨਹੀਂ ਵਧੀ। ਇਹੋ ਜਿਹੇ ਲੋਕਾਂ ਨੂੰ ਤੁਸੀਂ ਜੇ ਕਹੋ ਕਿ ਉਹਨੇ ਕਿਰਾਇਆ ਨਹੀਂ ਦਿੱਤਾ ਮੈਂ ਤਾਂ ਨਹੀਂ ਕਹੂੰਗਾ ਤੁਹਾਡੇ ਨਾਲ ਮੈਂ ਬਿਲਕੁਲ ਨਹੀਂ ਕਹਾਂਗਾ। ਹੈਗੀ ਵਿੱਚ ਸ਼ਰਾਰਤੀ ਵੀ ਹੋਣਗੇ ਕਈ ਖਾਂਦੇ ਪੀਂਦੇ ਵੀ ਹੋਣਗੇ ਇਹਨਾਂ ਵਿੱਚ ਖਾਂਦੇ ਪੀਂਦੇ ਲੋਕ ਜ਼ਿਆਦਾ ਚੋਰੀਆਂ ਕਰਦੇ ਨੇ ਜਿਨ੍ਹਾਂ ਨੂੰ ਵੱਧ ਪੈਸਾ ਉਹ ਟੈਕਸ ਬ੍ਰੇਕ ਕਿਵੇਂ ਮੰਗਦੇ ਆ ਜਿਹਦੀ ਕਮਾਈ ਹੋ ਰਹੀ ਹੈ ਉਹ ਟੈਕਸ ਬ੍ਰੇਕ ਕਾਹਤੋਂ ਆਉਂਦਾ ਕਹਿੰਦੇ ਜੌਬਾਂ ਦਿੰਦੇ ਜੌਬ ਤੁਸੀਂ ਬਿਨਾਂ ਕੰਮ ਕਰਾਏ ਤੋਂ ਦਿੰਦੇ ਹੋ ਤੁਸੀਂ ਜਿਹੜੀ ਜੌਬ ਦਿੰਦੇ ਹੋ ਕਦੇ ਕਿਸੇ ਨੇ ਤੋਲ ਕੇ ਦੇਖਿਆ ਕਿ ਉਹਦੇ ਵਿੱਚੋਂ ਸਰਪਲਸ ਵੈਲਿਊ ਕਿੰਨੀ ਲੈ ਲੈਂਦੇ ਹੋ ਬੰਦੇ ਚੋਂ 1000 ਦਾ ਕੰਮ ਕਰਾ ਕੇ ਉਹਨੂੰ $50 ਦੇਈਦੇ ਆ ਕੋਈ ਇਹ ਥੋੜਿਆ ਵੀ 1000 ਦਾ ਕੰਮ ਕਰਾਇਆ ਤੇ $500 ਉਹਨੂੰ ਬਣ ਗਿਆ ਵਿੱਚੋਂ ਅਸੀਂ ਵੀ ਜਾਣਦੇ ਹਾਂ ਕਿ ਜਦੋਂ ਮਨੁੱਖ ਨੇ ਆਪ ਕਮਾਈ ਦੇ ਵਿੱਚੋਂ ਕਿਸੇ ਹੋਰ ਨੂੰ ਕਮਾਈ ਦੇਣੀ ਹੈ ਉਹਨੂੰ ਤਾਂ ਦੇਣਾ ਜੀਓ ਨਹੀਂ ਕਰਦਾ। ਜੇ ਮੇਰਾ ਕੋਈ ਕਾਰੋਬਾਰ ਚੱਲਦਾ ਹੋਵੇ ਮੈਂ ਤਾਂ ਬਿਲਕੁਲ ਤਨਖਾਹ ਨਾ ਦੇਵਾਂ ਮੈਂ ਤਾਂ ਕਹਾਂ ਸਾਰੇ ਪੈਸੇ ਮੇਰੀ ਜੇਬ ਚ ਹੋਣ ਬਾਕੀ ਤਾਂ ਕਮਲਿਆਂ ਵਾਂਗੂ ਕੰਮ ਕਰੀ ਜਾਣ ਹਵਾ ਚ ਹੀ ਉਹਨਾਂ ਦਾ ਢਿੱਡ ਭਰੀ ਚੱਲੇ। ਹੁਣ 12% ਲੋਕਾਂ ਨੇ ਕਿਰਾਇਆ ਨਹੀਂ ਦਿੱਤਾ 12% ਵਿੱਚ ਕੋਈ ਵਲਨਰੇਬਲ ਤਾਂ ਨਹੀਂ ਹੈ ਕਿ ਉਹ ਲੋਕ ਤਾਂ ਨਹੀਂ ਹੈ ਜਿਹੜੇ ਮਜਬੂਰ ਹੀ ਹੋ ਚੁੱਕੇ ਆ ਤੁਸੀਂ ਫਾਈਨ ਵੀ ਵਧਾਤੇ ਤੁਸੀਂ ਹਰ ਚੀਜ਼ ਨੂੰ ਵਧਾ ਰਹੇ ਹੋ ਪਰ ਤਨਖਾਹ ਤੋਂ ਬਿਨਾਂ ਇਸ ਮੁਲਕ ਚ ਹਰ ਚੀਜ਼ ਵੱਧ ਰਹੀ ਹੈ ਫਿਰ ਇਹ ਬੇਇਨਸਾਫ਼ੀ ਨਹੀਂ ਜਾਂ ਤਾਂ ਫਿਰ ਉਹ ਵੀ ਛੱਡੋ ਵੀ ਮਿਨੀਮਮ ਵੇਜ ਵਾਲਿਆਂ ਨੂੰ ਵੀ ਕਹਿ ਦੋ ਵੀ ਭਾਈ ਸਾਡੇ ਹੱਥ ਚ ਨਹੀਂ ਹੈ ਜੇ ਮਹਿੰਗਾਈ ਵਧੂਗੀ ਤੇ ਇਹ ਵੀ ਵਧੂਗੀ ਇਹਦਾ ਆਟੋਮੈਟਿਕ ਹੈ ਕਰ ਦੋ ਆਟੋਮੈਟਿਕ ਇੱਕ ਦਿਨ ਦਾ ਆਪਾਂ ਕੱਢ ਲੈਂਦੇ ਇੰਡੈਕਸ ਰੱਖ ਲੈਂਦੇ ਹਾਂ ਹਾਲਾਂਕਿ ਪਹਿਲਾਂ ਅਸੀਂ ਗੁਲਾਮਦਾਰੀ ਚੋਂ ਨਿਕਲੇ ਹੋਏ ਹਾਂ ਕੋਈ ਪੁਰਾਣੇ ਇਤਿਹਾਸ ਵਿੱਚ ਕੋਈ ਬਹੁਤੀ ਚੰਗੀ ਐਗਜ਼ਾਮਪਲ ਨਹੀਂ ਪਈ ਵੀ ਜਿੱਥੋਂ ਆਪਾਂ ਚੱਕ ਲਈਏ ਪਰ ਅਜੇ ਵੀ ਕੁਝ ਲੋਕ ਕਹਿੰਦੇ ਕਿ 20-30 ਸਾਲ ਪਹਿਲਾਂ ਦਾ ਕੈਨੇਡਾ ਕੁਝ ਰਾਹਤ ਵਾਲਾ ਕੈਨੇਡਾ ਸੀ ਉਥੋਂ ਦਾ ਕੋਈ ਸੂਚਕ ਅੰਕ ਲੈ ਲੈਂਦੇ ਆ ਉਦੋਂ ਦੀ ਤਨਖਾਹ ਉਦੋਂ ਦਾ ਘਰ ਘਰ ਦੀ ਕੀਮਤ ਉਦੋਂ ਦੇ ਤੇਲ ਦੀ ਕੀਮਤ ਉਦੋਂ ਦੇ ਸੋਨੇ ਦੀ ਕੀਮਤ 15-20 ਕਮੋਡਿਟੀਜ਼ ਦੀ ਕੀਮਤ ਕੱਢ ਕੇ ਐਵਰੇਜ ਸੂਚਕ ਅੰਕ ਕੱਢ ਕੇ ਉਹਦੇ ਹਿਸਾਬ ਨਾਲ ਅੱਜ ਦੇ ਯੁੱਗ ਦੇ ਖਰਚੇ ਮਿਲਦੇ ਨੇ ਜੇ ਉਦੋਂ ਘਰ 100 ਦਾ ਹੁੰਦਾ ਸੀ ਅੱਜ 1000 ਦਾ 10 ਗੁਣਾ ਵਧਿਆ ਜੇ ਉਦੋਂ $3 ਤਨਖਾਹ ਸੀ ਤਾਂ 10 ਗੁਣਾ ਦੇ ਹਿਸਾਬ ਨਾਲ $30 ਹੋ ਗਈ ਕੋਈ ਫਿਰ ਉਦੋਂ ਬਾਅਦ ਫੜੋ ਲੋਕਾਂ ਨੂੰ ਔਰ ਦੂਸਰੀ ਗੱਲ ਸਿਟੀ ਦਾ ਘਾਟੇ ਆਪਣੇ ਦੂਰ ਕਰ ਲੈਂਦਾ ਕਦੇ ਸੇਵਾਵਾਂ ਚ ਕਮੀ ਕਰਕੇ ਕਦੇ ਹੋਰ ਆਮ ਲੋਕ ਕਰ ਸਕਦੇ ਆ ਕੀ ਆਪਣੇ ਬੱਚਿਆਂ ਨੂੰ ਘੱਟ ਰੋਟੀ ਖਵਾਉਣ ਲੱਗ ਜਾਣ ਕੀ ਕਰਨ ਲੋਕ ਦੱਸੋ ਵੀ ਤਾਂ ਸਹੀ ਨਾ ਫਿਰ ਨਾਲ ਕੋਈ ਸਕੀਮ ਵੀ ਲਿਆਇਆ ਕਰੋ ਕਾਂ ਲਗਾ ਰੱਖੀ ਹੈ ਸਾਰੇ ਜਾਣੇ ਇੱਕੋ ਸੁਰ ਚ ਬੋਲੀ ਜਾਂਦੇ ਆ 2023 ਤੋਂ 2018 ਦੇ ਦੌਰਾਨ ਕਹਿੰਦੇ ਜਿਹੜੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਦੀ ਗਿਣਤੀ ਦੁੱਗਣੀ ਹੋ ਗਈ ਸੋ ਫੇਅਰ ਇਵੇਜ਼ਨ ਦੀ ਰੇਟ ਹੈ ਜਿਹੜੀ ਦੈਟ ਇਜ਼ ਅਬਾਊਟ 6% ਤੇ ਉਦੋਂ 60 ਤੋਂ 70 ਮਿਲੀਅਨ ਡਾਲਰ ਇਹ ਸਾਲ ਦੀ ਕੋਸਟ ਕਰਦੀ ਸੀ ਠੀਕ ਹੈ ਜੀ ਚਲੋ 6 ਤੋਂ 7 ਕਰੋੜ ਤੇ ਹਾਈਐਸਟ ਫੇਅਰ ਇਵੇਜ਼ਨ ਲਾਸਟ ਈਅਰ ਅਕਰਡ ਔਨ ਸਟਰੀਟ ਕਾਰਸ ਦੇ ਵਿਚ 29.6% ਲੋਕਾਂ ਨੇ ਟਿਕਟਾਂ ਨਹੀਂ ਲਈਆਂ ਉਹ ਤੋਂ ਬਾਅਦ ਬੱਸਾਂ ਦੇ ਵਿਚ 12.9% ਤਕਰੀਬਨ 13% ਲੋਕ ਬਿਨਾਂ ਟਿਕਟ ਸਫ਼ਰ ਕਰਦੇ ਰਹੇ ਤੇ ਟਰਾਂਜ਼ਿਟ ਦੇ ਵਿਚ 6.3% ਹੁਣ ਕਹਿੰਦੇ ਆ ਜੀ ਉਥੇ ਨਵੇਂ ਪ੍ਰਬੰਧ ਕਰੋ ਲੋਕ ਕੰਧ ਟੱਪ ਜਾਂਦੇ ਆ ਉਹ ਜਿਹੜੇ ਇਲੈਕਟ੍ਰਾਨਿਕ ਗੇਟ ਉਹ ਟੱਪ ਜਾਂਦੇ ਆ ਲੋਕ ਧੁੱਸ ਦੇ ਕੇ ਨਿਕਲ ਜਾਂਦੇ ਆ ਸੋ ਇਦਾਂ ਕਰਕੇ ਆਪਾਂ ਨੂੰ ਦੇਖਣਾ ਚਾਹੀਦਾ ਰਿਪੋਰਟ ਵਿਚ ਇਹ ਵੀ ਆਖਿਆ ਗਿਆ ਕਿ ਕੈਸ਼ ਫੇਅਰ ਜਿਹੜੇ ਆ ਉਹ ਵੀ ਚੰਗੀ ਤਰ੍ਹਾਂ ਪੇ ਨਹੀਂ ਕੀਤੇ ਉਹਦੇ ਕਰਕੇ ਵੀ 1.71 ਕਰੋੜ ਦਾ ਘਾਟਾ ਪਿਆ। ਲਾਸਟ ਈਅਰ 94% ਆਫ ਪੀਪਲ ਹੁ ਯੂਜ਼ਡ ਚਾਈਲਡ ਪ੍ਰੈਸਟੋ ਕਾਰਡ ਡਿਡ ਸੋ ਫਰੋਡੂਲੈਂਟਲੀ, ਬੱਚਿਆਂ ਦੇ ਨਾਂ ਤੇ ਜੇ ਲੋਕ ਕਾਰਡ ਲੈਂਦੇ ਆ ਤੇ ਇਹਦਾ ਮਤਲਬ ਇਹ ਵੀ ਕਹੋ ਕਿ ਇਸ ਸਮਾਜ ਵਿਚ ਲੋਕਾਂ ਦਾ ਕਿਰਦਾਰ ਆਖਰ ਡਿੱਗ ਕਿਉਂ ਰਿਹਾ, ਇਹ ਵੀ ਸਵਾਲ ਕਰੋ ਕਿ ਲੋਕ ਚੋਰ ਕਿਉਂ ਬਣਦੇ ਜਾ ਰਹੇ ਆ। ਮੈਂ ਕਹਿੰਦਾ ਕਿ ਠੀਕ ਹੈ ਲੋਕ ਚੋਰ ਨੇ, ਕੁਝ ਲੋਕ ਚੋਰੀਆਂ ਕਰ ਰਹੇ ਨੇ, ਪਰ ਇੱਕ ਇਹ ਵੀ ਸਵਾਲ ਹੈ ਵੀ ਲੋਕ ਚੋਰੀਆਂ ਕਿਉਂ ਕਰ ਰਹੇ ਨੇ? ਕੀ ਉਹਦਾ ਕੋਈ ਜਾਇਜ਼ ਕਾਰਨ ਤਾਂ ਨਹੀਂ ਹੈ? ਕੋਈ ਮਜਬੂਰੀ ਚ ਚੋਰੀ ਕਰ ਰਹੇ ਆ ਕਿ ਅਮੀਰ ਬਣਨ ਲਈ ਚੋਰੀਆਂ ਕਰ ਰਹੇ ਨੇ? ਜਾਂ ਉਹਨਾਂ ਕੋਲ ਕਾਨੂੰਨ ਹੀ ਹੈ ਨੀਗਾ ਕਿ ਉਹ ਆਪਣੀ ਚੋਰੀ ਨੂੰ ਕਾਨੂੰਨੀ ਮਾਨਤਾ ਦਵਾ ਦੇਣ? ਇੱਥੇ ਕੀਤੀ ਹੈ 2018 ਤੋਂ ਪਹਿਲਾਂ ਆਹ ਚੀਜ਼ ਨਸ਼ਾ ਹੁੰਦੀ ਸੀ, ਆਹ ਹੁਣ ਅਸੀਂ ਕਾਨੂੰਨੀ ਕਰ ਲਈ। ਜੂਆ ਤੁਸੀਂ ਕਾਨੂੰਨੀ ਕਰ ਲਿਆ, ਲਾਟਰੀਆਂ ਤੁਸੀਂ ਕਾਨੂੰਨੀ ਕਰ ਲਿਆ, ਬੇਸ਼ਬਾਗਮਣੀ ਰਹਿ ਗਈ ਉਹ ਵੀ ਕਾਨੂੰਨੀ ਕਰੋ, ਸਰਕਾਰ ਉਹ ਚੋਂ ਪੈਸੇ ਕਮਾਵੇ, ਰੈਵਨਿਊ ਆਊਗਾ। ਮੈਂ ਤਾਂ ਕਹਿੰਦਾ ਕਿੰਨੇ ਬਿਲੀਅਨ ਡਾਲਰ ਦੀ ਇੰਡਸਟਰੀ ਆ, ਲੈ ਲਓ ਵਿੱਚੋਂ ਕਮਿਸ਼ਨ, ਆ ਜਾਓ ਹੋਰ ਇਦੋਂ ਗੰਦਾ ਕੰਮ ਕੀ ਕਰਨਾ? ਚਲੋ ਚੋਰਾਂ ਦੇ ਨਾਲ ਟੈਕਸ ਦਾ ਸੌਦਾ ਮਾਰ ਲਓ ਕਿ ਜਿੰਨੇ ਚੋਰੀਆਂ ਕਰੋਗੇ ਉਨੇ ਪਰਸੈਂਟ ਦੇ ਦੋ। ਘਰਾਂ ਦੇ ਬਾਹਰ ਤਾਂ ਚਾਬੀਆਂ ਲਮਕਾ ਹੀ ਦਿੱਤੀਆਂ ਘਰਾਂ ਦੇ ਬਾਹਰ, ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਜੇ ਕੋਈ ਪੈਪਸੀ ਚੋਰੀ ਕਰਨਾ ਆਇਆ ਹੋਵੇ ਉਹ ਵੀ ਬਾਹਰ ਰੱਖ ਦੇਣਾ, ਇੱਕ ਤਾਂ ਫਰਿੱਜ ਬਾਹਰ ਲਾਓ ਘਰ ਦੇ ਬਾਹਰ, ਇੱਕ ਆਪਣੀ ਸੇਫ ਬਾਹਰ ਟੰਗੋ, ਕੀ ਪਤਾ ਅਗਲਾ ਕੈਸ਼ ਲੁੱਟਣ ਆਇਆ ਹੋਵੇ, ਜਿਊਲਰੀ ਲੁੱਟਣ ਆਇਆ ਹੋਵੇ, ਤੁਹਾਨੂੰ ਨਾ ਮਾਰ ਦੇਵੇ। ਇਸ ਕਰਕੇ ਮੈਂ ਤਾਂ ਕਹਿੰਦਾ ਵੀ ਤੁਸੀਂ ਘਰ ਦਾ ਦਰਵਾਜ਼ਾ ਖੋਲ ਕੇ ਆਪ ਕਿਤੇ ਹੋਰ ਜਾ ਕੇ ਰਹਿਣ ਲੱਗ ਜਾਓ, ਵੀ ਆ ਖੁੱਲੇ ਘਰ ਹੈ ਜੀ, ਸਾਨੂੰ ਕਤਲ ਨਾ ਕਰਿਓ, ਤੁਸੀਂ ਜੋ ਚੱਕਣਾ ਆ ਕੇ ਚੱਕ ਲਓ। ਪੁਲਿਸ ਤੁਹਾਡੀ ਇੱਥੇ ਤੱਕ ਜਾ ਪਹੁੰਚੀ ਹੈ ਤੇ ਕਿਹਨਾਂ ਦੇ ਕਸੂਰ ਕੱਢ ਰਹੇ ਹੋ? ਕਦੇ ਆਪਣੇ ਢਾਂਚੇ ਬਾਰੇ ਸੀਰੀਅਸਲੀ ਸੋਚਣਾ ਸ਼ੁਰੂ ਕਰੋ। ਮੈਂ ਤੁਹਾਡੀਆਂ ਮਜਬੂਰੀਆਂ ਨੂੰ ਧਿਆਨ ਚ ਰੱਖ ਕੇ ਹੀ ਗੱਲ ਕਰ ਰਿਹਾ, ਨਹੀਂ ਤਾਂ ਇਲੈਕਸ਼ਨ ਲੜੀਆਂ ਬੰਦ ਕਰੋ। ਮੈਨੂੰ ਵੀ ਪਤਾ ਇਹ ਕੰਮ, ਕੋਈ ਵੀ ਮੰਤਰੀ ਬਣ ਜਾਵੇ ਇਸ ਟਾਈਮ ਸਿਸਟਮ ਦੇ ਵਿੱਚ ਸੁਧਾਰ ਕੋਈ ਕਾਉਂਸਲਰ ਨਹੀਂ ਕਰ ਸਕਦਾ। ਕਮਿਊਨਿਟੀ ਦੀ ਸੇਵਾ ਕਰਨੀ ਹੈ, ਕਮਿਊਨਿਟੀ ਦੀ ਕਿਹੜੀ ਕਮਿਊਨਿਟੀ ਦੀ ਸੇਵਾ ਕਰ ਲਓਗੇ ਤੁਸੀਂ? ਤੁਹਾਨੂੰ ਪਤਾ ਕਮਿਊਨਿਟੀ ਨੂੰ ਖਾਣ ਕੌਣ ਲੱਗਿਆ ਹੋਇਆ? ਉਸ ਦੈਂਤ ਦੇ ਨਾਲ ਲੜ ਲਓਗੇ ਤੁਸੀਂ ਜਾ ਕੇ? ਐਵੇਂ ਬਸ ਬੱਚਿਆਂ ਵਾਲੀਆਂ ਗੱਲਾਂ। ਕੋਈ ਵੀ ਬੰਦਾ ਇੰਨੀ ਹਸਤੀ ਨਹੀਂ ਰੱਖਦਾ, ਮਿਸਟਰ ਟਰੂਡੋ ਕੋਲ ਵੀ ਉਨੀ ਪਾਵਰ ਨਹੀਂ ਹੈ ਕਿ ਉਹ ਸਿਸਟਮ ਨੂੰ ਚੇਂਜ ਕਰ ਦੇਣਗੇ, ਉਹ ਘੜੀਸ ਕੇ ਲੈ ਜਾਣਗੇ ਫੜ ਕੇ। ਤੁਸੀਂ ਦੋ ਸਾਈਨ ਦੇ ਇੱਧਰ ਕਰਕੇ ਦੇਖੋ, ਤਾਂ ਹੀ ਤਾਂ ਵਿਚਾਰਿਆਂ ਨੂੰ ਏਡੇ ਏਡੇ ਘਪਲੇ ਕਰਨੇ ਪੈਂਦੇ। 4 ਸਾਲ ਬੜੀ ਮੁਸ਼ਕਲ ਨਾਲ ਕੱਟਦੇ ਆ ਉਹ ਸੀਟ ਤੇ, 4 ਸਾਲ ਉਹਨਾਂ ਨੂੰ ਵੀ ਕੱਟਣੇ ਔਖੇ ਆ। ਕੈਨੇਡਾ ਚੋਂ ਹੀ ਨਹੀਂ ਕੋਈ ਕੁਰਸੀਆਂ ਛੱਡੀ ਜਾਂਦਾ, ਉਹ ਕਹਿੰਦੇ ਭਰਾਵਾ ਤੁਸੀਂ ਇੰਨਾ ਕੰਮ ਕਰਾਉਂਦੇ ਹੋ ਸਾਡੇ ਤੋਂ ਪੁੱਠੇ ਸਿੱਧੇ ਕਿ ਯਾਰ ਔਖਾ ਹੋ ਗਿਆ ਦਫ਼ਤਰ ਜਾਣਾ। ਉਹ ਕਹਿੰਦੇ ਆ ਜਾ ਕੋਈ ਨੀ, ਬਾਅਦ ਚ ਪ੍ਰਾਈਵੇਟ ਨੌਕਰੀ ਦੇ ਦਾਂਗੇ ਤੈਨੂੰ, ਤੈਨੂੰ ਬੋਰਡ ਚ ਕਿਤੇ ਸਲਾਹ ਕਰ ਲਾਵਾਂਗੇ। ਏਡੀ ਕੀ ਗੱਲ ਆ, $5 ਲੱਖ ਕਿੱਡਾ ਕਿਹੜਾ ਪੱਲਿਓਂ ਦੇਣਾ ਲੋਕਾਂ ਦੇ ਚੁਕਾਉਣਾ ਜਿਵੇਂ ਤੇਰੇ ਤੋਂ ਚੁਕਾਇਆ ਸੀ? ਅੱਗੇ ਟਰੂਡੋ ਸਾਹਿਬ ਨੇ $1 ਬਿਲੀਅਨ ਦਿੱਤੇ ਨੀ ਅਲਬਰਟਾ ਨੂੰ, ਕਾਹਦੇ ਵਾਸਤੇ ਦਿੱਤੇ ਸੀ? ਜਾਬਾਂ ਵਾਸਤੇ। ਕਾਹਦੇ ਵਾਸਤੇ ਜਾਬਾਂ ਸੀਗੀਆਂ? ਜਾਬਾਂ ਕਹਿੰਦੇ ਉੱਥੋਂ ਆਉਣੀ ਹੈ ਜੀ, ਕੋਵਿਡ ਖਾ ਗਿਆ, ਕੋਵਿਡ ਦੀਆਂ ਜਾਬਾਂ ਚ ਲੋਕਾਂ ਨੂੰ ਰਾਹਤ ਦੇਣੀ ਹੈ। ਰਾਹਤ ਲੋਕਾਂ ਨੂੰ ਨਹੀਂ ਸੀ ਦਿੱਤੀ, ਜਿਹੜੀਆਂ ਤੇਲ ਕੰਪਨੀਆਂ ਦੇ ਖੂਹਾਂ ਦੀ ਸਫਾਈ ਦੀ ਜ਼ਿੰਮੇਵਾਰੀ ਸੀ ਉਹਨਾਂ ਦੀ ਅਦਾਇਗੀ ਸਰਕਾਰੀ ਖਜ਼ਾਨੇ ਚੋਂ ਕੀਤੀ, ਵੀ ਤੁਹਾਨੂੰ ਝਾੜੂ ਮਾਰਨ ਦੀ ਲੋੜ ਨਹੀਂ, ਤੁਸੀਂ ਤੇਲ ਕੱਢ ਲਿਆ, ਪੈਸੇ ਕਮਾ ਲਏ, ਹਾਂ ਚਲੋ ਭਾਜੋ, ਅਸੀਂ ਬਾਅਦ ਚ ਕਰਾ ਲਾਂਗੇ ਆਪੇ ਸਾਫ਼। ਇਹ ਤੇਲ ਖੂਹਾਂ ਦੀ ਜਿਹੜੀ ਸਫਾਈ ਹੈ ਉਹ $3.5 ਬਿਲੀਅਨ ਦਾ ਬਜਟ ਹੈ, ਤੇ ਅਲਬਰਟਾ ਦੇ ਵਿਚ ਮੈਂ ਜਿਹੜੀ 2 ਸਾਲ ਪਹਿਲਾਂ ਕਮਾਈ ਦੇਖੀ ਸੀ ਤੇਲ ਕੰਪਨੀਆਂ ਤੋਂ ਹੋਈ, ਉਹ $17 ਬਿਲੀਅਨ ਦੀ ਸੀ। ਮਤਲਬ ਕੁੱਲ ਮਿਲਾ ਕੇ ਜਿੰਨਾ ਸਰਕਾਰ ਨੇ ਰਾਇਲਟੀ ਚ ਕਮਾਇਆ ਉਦੋਂ ਵੱਧ $250 ਬਿਲੀਅਨ ਅਜੇ ਇਹ ਸਾਰੇ ਤੇਲ ਖੂਹਾਂ ਦੀ ਸਫਾਈ ਤੇ ਜਾਣਾ। ਉਹ ਤੋਂ ਬਾਅਦ ਜਿਹੜੇ ਇਹ ਫਿਸ਼ਿੰਗ ਡ੍ਰਿਲਿੰਗ ਦੇ ਨਾਲ ਜਿਹੜੇ ਨੁਕਸਾਨ ਹੋਇਆ ਉਹ ਹੋਣੇ ਆ, ਆਪਾਂ ਇਹਨਾਂ ਦੀ ਗੱਲ ਨਹੀਂ ਕਰਦੇ, ਆਪਾਂ ਦੂਜੀ ਸਰਕਾਰ ਦੀ ਗੱਲ ਕਰ ਲਿਆ ਕਰੋ, ਇੱਥੇ ਤਾਂ ਅਗਲਾ ਰੁੱਸ ਜੂਗਾ ਨਾ। ਹੁਣ ਇਹ ਲੋਕ ਚਾਹੁੰਦੇ ਇਹ ਆ ਕਿ ਰੋਜ਼ ਸਾਡੀ ਰੇਡੀਓ ਤੇ ਤਾਰੀਫ ਹੋਵੇ, ਪਰ ਕੰਮ ਅਸੀਂ ਇਹੀ ਕਰੀ ਚੱਲੀਏ। ਇਹਨਾਂ ਕੰਮਾਂ ਦੀ ਤਾਰੀਫ ਸੰਭਵ ਹੀ ਨਹੀਂ ਹੈ, ਤੁਸੀਂ ਵੀ ਜਾਣਦੇ ਹੋ। ਮੈਨੂੰ ਕਦੇ ਵੀ ਬਿਠਾ ਕੇ ਪੁੱਛ ਲਿਓ ਵੀ ਕੋਈ ਵੀ ਗੱਲ ਐਸੀ ਹੈ ਜਿਹੜੀ ਆਪਾਂ ਨਾ ਕੀਤੀ ਹੋਵੇ? ਅਸੀਂ ਲੋਕ ਪੱਖੀ ਬੋਲ ਸਕਦੇ ਹਾਂ, ਮੇਰਾ ਕੰਮ ਹੀ ਬੋਲਣਾ, ਇਸ ਕਰਕੇ ਲੋਕਾਂ ਦੀ ਗੱਲ ਕਰ ਸਕਦਾ, ਪਰ ਤੁਸੀਂ ਕਰ ਨਹੀਂ ਸਕਦੇ। ਉਹ ਕਹਿੰਦੇ ਵੋਟਾਂ ਵੇਲੇ ਜਾਓ ਲੋਕਾਂ ਨਾਲ ਸਾਰੇ ਵਾਅਦੇ ਕਰੋ, ਪਰ ਆ ਕੇ ਕੰਮ ਸਾਰੇ ਪੁੱਠੇ ਕਰੋ। ਇੰਨੇ ਸਾਲ ਇਹਨਾਂ ਤੋਂ ਚੋਣ ਸੁਧਾਰ ਹੀ ਨਹੀਂ ਹੋਇਆ। ਮਿਸਟਰ ਟਰੂਡੋ 2015 ਚ ਕਹਿ ਕੇ ਆਏ ਸੀ ਵੀ ਉਹ ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਵਰਗੇ ਕੋਈ ਇਲੈਕਟੋਰਲ ਰਿਫੋਰਮਸ ਹੋਣੇ ਚਾਹੀਦੇ, ਕਰ ਹੀ ਨਹੀਂ ਸਕਦੇ ਵਿਚਾਰੇ। ਉਹ ਅਲਾਓ ਹੀ ਨਹੀਂ ਕਰਦੇ, ਉਹ ਤਾਂ ਡੈਮੋਕਰੇਸੀ ਨਹੀਂ ਹਜੇ ਤੱਕ ਉਹਨਾਂ ਨੂੰ ਪਚਦੀ। ਉਹ ਤਾਂ ਕਹਿੰਦੇ ਡੈਮੋਕਰੇਸੀ ਨਹੀਂ ਹੋਣੀ ਚਾਹੀਦੀ, ਅਸੀਂ ਮੋਨਾਰਕੀ ਚ ਜਾਣਾ ਚਾਹੁੰਦੇ ਹਾਂ। ਔਰ ਦੁਨੀਆਂ ਦੇ ਸਾਰੇ ਦੇਸ਼ ਡੈਮੋਕਰੇਸੀ ਨੂੰ ਰਿਵਰਸ ਕਰਨ ਲੱਗੇ ਹੋਏ ਆ। ਆਪਾਂ ਅੱਗੇ ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਤੇ ਜਾਂਦੇ ਹਾਂ ਵੀ ਜਿਹਦੀ ਵੀ ਵੋਟ ਆਈ ਹੈ ਉਹਨਾਂ ਨੂੰ ਇੱਕ ਅੱਧੀ ਸੀਟ ਤਾਂ ਦਿਓ। ਸੋ ਇਹ ਪ੍ਰਬੰਧਾਂ ਦੇ ਦੌਰਾਨ ਜਿਹੜੇ ਲੋਕਾਂ ਨੂੰ ਐਕਿਊਜ਼ ਕਰਨ ਦੇ ਡਾਟੇ ਪੇਸ਼ ਕੀਤੇ ਜਾ ਰਹੇ ਆ ਉਹਦੇ ਵਿਚ ਜਾ ਕੇ ਚੈੱਕ ਕਰੋ ਕਿ ਕਿੱਥੋਂ ਦੀ ਜਾ ਕੇ ਕੀ ਗੱਲਬਾਤ ਆਊਗੀ। ਸਾਰੀ ਖ਼ਬਰ ਦੇ ਵਿਚ ਇਕ ਜਗ੍ਹਾ ਵੀ ਇਹਨਾਂ ਨੇ ਉਹਦਾ ਜ਼ਿਕਰ ਨਹੀਂ ਕੀਤਾ ਤੇ ਮੈਂ ਫ੍ਰੀ ਟ੍ਰਾਂਜ਼ਿਟ ਦੀ ਵੈਬਸਾਈਟ ਤੇ ਗਿਆ ਤੇ ਫਿਰ ਉੱਥੇ ਉਹ ਕਹਿੰਦੇ ਵੀ ਸ਼ਹਿਰਾਂ ਨੂੰ ਡਿਜ਼ਾਇਨ ਹੀ ਕਾਰਾਂ ਦੇ ਹਿਸਾਬ ਨਾਲ ਕੀਤਾ ਕਿ ਵੱਧ ਤੋਂ ਵੱਧ ਲੋਕ ਕਾਰਾਂ ਤੇ ਜਾਣ, ਕਾਰਾਂ ਦੀ ਪਾਰਕਿੰਗ ਗਲਤ ਕਰਨ ਲਈ ਮਜਬੂਰ ਹੋਣ, ਉਥੋਂ ਪੈਸੇ ਕਮਾਓ, ਫਿਰ ਕਾਰ ਪਾਰਕਿੰਗ ਚੋਂ ਪੈਸੇ ਕਮਾਓ, ਫਿਰ ਟੋਲ ਵਾਲੀ ਰੋਡ ਤੋਂ ਪੈਸੇ ਕਮਾਓ, ਟ੍ਰੈਫਿਕ ਦੇ ਵਿੱਚੋਂ ਕਮਾਓ, ਇੰਸ਼ੋਰੈਂਸ ਦੇ ਵਿੱਚੋਂ ਕਮਾਓ, ਗੱਡੀਆਂ ਵੱਜਣਗੀਆਂ ਆਪਸ ਚ ਟ੍ਰੈਫਿਕ ਚ ਉਹਨਾਂ ਚੋਂ ਕਮਾਓ, ਫਿਰ ਗੱਡੀਆਂ ਕੰਜੈਸ਼ਨ ਚ ਚੱਲਣਗੀਆਂ, ਲੋਕਾਂ ਤੋਂ ਗਲਤੀ ਹੋਊਗੀ, ਫਰਸਟ੍ਰੇਟਡ ਹੋ ਕੇ ਗੱਡੀ ਚਲਾਉਣਗੇ, ਕਿਤੇ 30 ਦੇ ਜ਼ੋਨ ਚ 35 ਤੇ ਆ ਗਿਆ ਫਿਰ ਪੈਸੇ ਦੇਣਗੇ। ਆਪਾਂ ਹਰ ਜਗ੍ਹਾ ਤੇ ਉਹ ਸਿਸਟਮ ਚ ਫਸੇ ਹੋਏ ਆ ਜਿੱਥੇ ਇੱਕ ਵੀ ਗਲਤੀ ਹੋਗੀ $100 ਗਿਆ। ਉਹਨਾਂ ਨੇ ਥਾਂ ਥਾਂ ਦੇ ਉੱਤੇ ਮਾਈਨਫੀਲਡ ਵਿਛਾਈਆਂ ਹੋਈਆਂ ਨੇ, ਫਾਈਨਸ ਦੀਆਂ ਮਾਈਨਫੀਲਡ ਨੇ, ਮਾਈਨਫੀਲਡ ਯਾਦ ਨਾ ਆਪਾਂ ਨੂੰ ਜਿਹਨੂੰ ਬਰੂਦੀ ਸਰੂੰਗਾ ਕਹਿੰਦੇ ਆ। ਇਹ ਹਰ ਜਗ੍ਹਾ ਤੇ ਇਹਨਾਂ ਨੇ ਜਗ੍ਹਾ ਜਗ੍ਹਾ ਤੇ ਫਾਈਨ ਦੱਬੇ ਹੋਏ ਆ, ਜਦੋਂ ਪੈਰ ਤੇ ਫੜਾਕ ਦੇ ਆਏ ਹਾਏ ਕੀ ਹੋ ਗਿਆ ਰਮਨਜੀਤ $150 ਗਿਆ ਯਾਰ। ਔਰ ਅਸੀਂ ਉਹ ਕੰਮ ਕਰਨ ਨਹੀਂ ਆਏ ਹੁੰਦੇ, ਅਸੀਂ ਕੋਈ ਰੇਸਿੰਗ ਕਰਨ ਨਹੀਂ ਆਏ ਹੁੰਦੇ, ਮੈਥੋਂ ਵੀ ਬਹੁਤ ਵਾਰ ਇਦਾਂ ਦੀ ਗੱਲ ਹੋਈ ਆ, ਕਿਤੇ ਦਿਮਾਗ ਹੋਰ ਲੱਗਿਆ, ਟੈਨਸ਼ਨ ਲੱਗੀ, ਉਹ ਯਾਰ ਸਕੂਲ ਜ਼ੋਨ ਚ ਵੜ ਗਿਆ, ਉਹ ਕੀ ਕਰੀਏ। ਇੱਕ ਹੋਰ ਡੇਟਾ ਆਇਆ ਇੱਕ ਵਾਰੀ, ਕਹਿੰਦੇ ਸਕੂਲ ਜ਼ੋਨ ਦੇ ਵਿੱਚ ਵੀ ਜਿਹੜੇ ਟਾਈਮ ਸਕੂਲ ਨਹੀਂ ਲੱਗਿਆ ਹੁੰਦਾ, ਪੁਲਿਸ ਨੇ ਉਸ ਟਾਈਮ ਗੱਡੀ ਖੜਾ ਲਈ ਵੀ, ਉਦੋਂ ਲੋਕ ਕਹਿੰਦੇ ਆ ਵੀ ਚਲੋ ਰਿਲੈਕਸ ਜਾਂ ਚੱਲ ਨਿਕਲ ਜਾਂਦਾ। ਉਹ ਜਿਹਦੀ ਬੱਤੀ ਤੇਤੀ ਹੋਈ, ਪੜਕ 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 ਫੋਟੋਆਂ ਖਿੱਚ ਖਿੱਚ ਕੇ ਉਹਦਾ ਬਣਾ ਕੇ $5,000-7,000 ਘਰਾਂ ਨੂੰ, ਤੇ ਅਗਲਾ ਕਹਿੰਦਾ ਲੈ ਜੀ ਸਰਕਾਰ ਨੂੰ ਕਮਾਊ ਪੁੱਤ ਆ ਗਏ। ਤੁਸੀਂ ਜੁਰਮਾਨੇ ਵੀ ਟ੍ਰੈਫਿਕ ਵਿਵਸਥਾ ਨੂੰ ਠੀਕ ਰੱਖਣ ਦੀ ਬਜਾਏ ਰੈਵਨਿਊ ਜਿਹਨੂੰ ਕਹਿੰਦੇ ਹੁੰਦੇ ਮਿਲਕਾ, ਉਹ ਬਣਾ ਲਏ। ਹੁਣ ਇਹ ਵੀ ਪ੍ਰਬੰਧ ਹੈ, ਹੁਣ ਕਹਿੰਦੇ ਜੀ ਫਾਈਨ ਵਧਾਓ ਇਹ ਟਿਕਟਾਂ ਦੇ ਉੱਤੇ, ਇੰਨੇ ਗੁਣਾ ਲੱਗੂਗਾ, ਫਿਰ ਪਤਾ ਨੀ ਕਿੰਨੇ ਸੌ ਡਾਲਰ ਫਾਈਨ ਹੈ। ਅੱਗੇ ਇਹਨਾਂ ਨੇ ਇੱਕ ਨੇ ਐਡਵੋਕੇਟ ਨੇ ਜਿਹੜੇ ਵੀ ਵਲਨਰੇਬਲ ਲੋਕ ਪਰੇਸ਼ਾਨ ਹੋਣਗੇ, ਉਹਨਾਂ ਨੇ ਗੱਲ ਦੱਸਿਆ, ਮੈਂ ਬਸ ਉਹਨਾਂ ਦੀ ਥੋੜੀ ਜਿਹੀ ਗੱਲ ਕੋਟ ਕਰ ਦੇਣਾ। ਸਲੇਗ ਪੀਜ਼ੀ ਐਲਨ ਨੇ, ਸਪੋਕਸਪਰਸਨ ਨੇ TTC ਰਾਈਡਰਸ ਦੇ, ਤੇ ਉਹ ਐਡਵੋਕੇਸੀ ਕਰਦੇ ਆ ਕਿ ਬਈ ਇਹਨੂੰ ਅੱਗੇ ਕਰੋ, ਇਹ ਵਲਨਰੇਬਲ ਲੋਕਾਂ ਨੂੰ ਨੁਕਸਾਨ ਹੈ। ਹੁਣ ਜੇ ਕੋਈ ਬਿਨਾਂ ਟਿਕਟ ਸਫ਼ਰ ਕਰਦਾ ਫੜਿਆ ਜਾਵੇ ਤਾਂ $425 ਸਾਰੇ ਸਾਲ ਦੀਆਂ ਟਿਕਟਾਂ ਦੇ ਪੈਸੇ ਲੈ ਲਏ, ਤੁਸੀਂ ਕਿੰਨੇ ਲੋਕਾਂ ਤੋਂ ਇਹ ਫਾਈਨ ਵਸੂਲਿਆ ਹੋਊਗਾ, ਉਹ ਤਾਂ ਫਿਰ ਬਰਾਬਰੀ ਹੋਗੀ। ਇੱਕ ਦਿਨ ਸਫ਼ਰ ਕਰਦੇ ਬੰਦਾ ਫਸ ਜਾਵੇ, $100 ਦਾ ਪਾਸ ਹੈ, ਮੈਨੂੰ ਲੱਗਦਾ 4 ਸਾਲਾਂ ਦੇ ਤਾਂ ਪਾਸ ਹੀ ਲੈ ਗਏ ਤੁਸੀਂ ਬੰਦੇ ਦੇ, ਕੋਈ ਜਾਇਜ਼ ਹੈ ਸਿਸਟਮ? ਉਹ ਫਿਰ ਉੱਥੇ ਤਾਂ ਉੱਥੇ ਹੀ ਖੜਾ, ਪਰ ਉਹ ਕਾਊਂਟ ਕਰਕੇ ਦੇਖਿਆ ਵੀ ਮੈਂ 4 ਸਾਲਾਂ ਚ ਜੇ ਇੱਕ ਵਾਰ ਵੀ ਫਸਿਆ ਤਾਂ ਮੈਂ 4 ਪਾਸ ਨਾ ਬਣਾ ਲਾਂ। ਇੰਨੀ ਮਹਿੰਗੀ ਟ੍ਰਾਂਜ਼ਿਟ ਸਫ਼ਰ ਕਿਉਂ ਹੈ? ਲਕਸਮਬਰਗ ਚ 2015-16 ਤੋਂ ਸਾਰੀ ਪਬਲਿਕ ਟ੍ਰਾਂਜ਼ਿਟ ਫ੍ਰੀ ਹੈ। ਕਈ ਦੇਸ਼ਾਂ ਦੇ ਵਿੱਚ ਤਾਂ ਇਹ ਵੀ ਹੈ ਕਿ ਕੈਨ ਪਲਾਸਟਿਕ ਦੀਆਂ ਬੋਤਲਾਂ ਕੂੜਾ ਕਰਕਟ ਤੁਸੀਂ ਉਹ ਜਮ੍ਹਾਂ ਕਰਾਓ, ਬੱਸ ਦੇ ਵਿੱਚ ਗਾਰਬੇਜ ਬੈਗ ਲੱਗੇ ਨੇ ਉਹ ਕੈਨ ਸੁੱਟੋ ਤਾਂ ਸ਼ਹਿਰ ਦੀ ਸਫਾਈ ਹੁੰਦੀ ਹੈ, ਤੇ ਚਲੋ ਵੀ ਤੁਸੀਂ ਬੱਸ ਚ ਚੜ ਦਿਓ। ਤੁਸੀਂ ਇੱਦਾਂ ਵੀ ਲੋਕਾਂ ਨੂੰ ਐਨਕਰੇਜ ਕਰੋ, ਮੇਕ ਯੂਰ ਸਿਟੀਜ਼ ਕਲੀਨ। ਬਹੁਤ ਗੱਲਾਂ ਨੇ ਜਿਹਦੇ ਨਾਲ ਲੋਕਾਂ ਦੇ ਵਿੱਚ ਚੰਗੀਆਂ ਆਦਤਾਂ ਵੀ ਡਿਵੈਲਪ ਕਰਾਈਆਂ ਜਾ ਸਕਦੀਆਂ, ਬਟ ਵੀ ਆਰ ਮੇਕਿੰਗ ਅਵਰ ਪੀਪਲ ਫੀਲ ਗਿਲਟੀ। ਇਹ ਸਿਸਟਮ ਦੀ ਜਿਹੜੀ ਅਪਰੋਚ ਹੈ, ਮੈਂ ਤਾਂ ਕਹਿ ਦਿੰਦਾ ਕੋਈ ਡਰ ਨਹੀਂ ਕਿ ਇਹ ਨੈਗੇਟਿਵ ਅਪਰੋਚ ਹੈ ਭਰਾਵਾ, ਮੈਂ ਕਹਿ ਦਿੰਦੀ ਹਾਂ ਆਪਾਂ ਨੂੰ
ਪ੍ਰੋਗਰਾਮ
ਇਹ ਗੱਲ ਕਹਿ ਹੀ ਦੇਣੀ ਚਾਹੀਦੀ ਹੈ ਕਿ ਇਹ ਇੱਕ ਨੈਗੇਟਿਵ ਅਪਰੋਚ ਹੈ ਤੇ ਬੰਦ ਹੋਣੀ ਚਾਹੀਦੀ ਹੈ। ਹਰ ਹਾਲਤ ਵਿੱਚ ਇਹ ਅਪਰੋਚ ਬੰਦ ਹੋਣੀ ਚਾਹੀਦੀ ਹੈ, ਮੈਂ ਇਹੀ ਕਹਿ ਸਕਦਾ। ਤੇ ਖੈਰ ਹੁਣ ਖ਼ਬਰਾਂ ਦਾ ਸਿਲਸਿਲਾ ਆਪਾਂ ਨੂੰ ਇੱਥੇ ਰੋਕਣਾ ਪਏਗਾ। ਇੱਕ ਆਟਵਾ ਦੇ ਵਿੱਚ ਕਾਰਬਨ ਟੈਕਸ ਦਾ ਵੀ ਰੌਲਾ ਪਿਆ ਹੋਇਆ ਸੀਗਾ, ਉਹ ਵਿਸ਼ਵਾਸ ਮਤਾ ਲੈ ਕੇ ਆਈ ਸੀ ਬੇਵਸਾਹੀ ਪੀਰੇ ਪੋਲੀਏਵਰੇ, ਤੇ ਉਨ੍ਹਾਂ ਨੇ ਭਾਈ ਕੰਜ਼ਰਵੇਟਿਵ ਦਾ ਮੋਸ਼ਨ ਚੱਲਿਆ ਨੀ, ਬਲਾਕ ਕੁਬੈਕਵਾ NDP ਤੇ ਲਿਬਰਲ ਇਹ ਸਾਰਿਆਂ ਨੇ ਵੋਟ ਪਾਈ, ਪਰ ਪਾਰਟੀਆਂ ਦੇ ਲੀਡਰ ਉਹਦੇ ਚ ਸ਼ਾਮਲ ਨਹੀਂ ਸੀ ਤੇ ਕੱਲ ਕਹਿੰਦੇ ਆ ਕਿ ਕਾਰਬਨ ਟੈਕਸ ਦਾ ਬੋਝ ਲੋਕਾਂ ਦੇ ਉੱਤੇ ਪੈ ਜਾਣਾ ਤੇ ਇਸ ਕਰਕੇ ਅਸੀਂ ਇਹਦੇ ਖਿਲਾਫ ਵੋਟ ਪਾਈ ਆ। ਪਰ ਲਿਬਰਲ ਦੀ ਇੱਕ ਵਾਰ ਤਾਂ ਜਾਨ ਬਚ ਜੇ ਗਈ, ਉਹ ਕਾਰਬਨ ਟੈਕਸ ਲੱਗੂਗਾ। ਹੁਣ ਇਹ ਕਾਰਬਨ ਟੈਕਸ ਦੇ ਉੱਤੇ ਤਾਂ ਰੌਲਾ ਪਾਉਂਦੇ ਆ, ਜਿਹਦੀ ਫਿਰ ਵੀ ਥੋੜੀ ਬਹੁਤੀ ਲੈਵੀ ਮਿਲ ਜੂਗੀ, ਪਰ ਮਹਿੰਗਾਈ ਤੇ ਕਦੇ ਨਹੀਂ ਬੋਲਦੇ, ਕਿਉਂਕਿ ਮਹਿੰਗਾਈ ਕਰਨ ਵਾਲੇ ਬੰਦੇ ਉਹੀ ਨੇ। ਘਰਾਂ ਨੂੰ ਬਿਲਡਰਸ ਮਹਿੰਗੇ ਬਣਾ ਬਣਾ ਵੇਚ ਰਹੇ ਆ, ਉੱਥੇ ਵੀ ਕੋਈ ਮਤਾ ਲਿਆ ਕੇ ਸਰਕਾਰ ਸਿੱਟ ਦੋ, ਮੈਂ ਤੁਹਾਡੇ ਨਾਲ। ਮਹਿੰਗਾਈ ਜਿਹੜੀ ਇੰਨੀ ਵੱਧ ਰਹੀ ਹੈ ਲੱਕ ਤੋੜਵੀਂ, ਉਹਦੇ ਖਿਲਾਫ ਮਤਾ ਲਿਆ ਕੇ ਪਾਓ ਵੋਟ ਵੀ ਮਹਿੰਗਾਈ ਚੀਜ਼ਾਂ ਦੇ ਭਾਅ ਤੇ ਕੰਟਰੋਲ ਹੋਣਾ ਚਾਹੀਦਾ। ਕੋਈ ਫ੍ਰੀ ਮਾਰਕੀਟ ਨਹੀਂ ਚੱਲਣੀ ਇਹ ਫ੍ਰੀ ਮਾਰਕੀਟ ਦੇ ਵਿੱਚ ਲੋਕਾਂ ਨੂੰ ਫਾਇਦਾ ਹੋ ਹੀ ਨਹੀਂ ਰਿਹਾ। ਇਹਨਾਂ ਚੋਂ ਕੰਪੀਟੀਸ਼ਨ ਅੱਜ ਤੱਕ ਨਹੀਂ ਹੋਇਆ ਕਿ ਕੋਈ ਕਹੇ ਲੈ ਜਾਓ ਭਾਈ ਨੂੰ ਲੁੱਟ ਕੇ ਬਰੈਡਾਂ ਲੈ ਜਾਓ, ਮੈਂ 50 ਸੈਂਟ ਦੀ ਦੇ ਰਿਹਾ, ਉਹ ਅਗਲੀ ਵਾਰ ਮਹਿੰਗੀ ਹੋ ਦਿੰਦੇ ਨੇ। ਇਹ ਕਿਹੜਾ ਕੰਪੀਟੀਸ਼ਨ ਹੋ ਰਿਹਾ ਜੀ? ਆਪਾਂ ਕਹਿੰਦੇ ਜੀ ਮੁਕਾਬਲੇਬਾਜ਼ੀ ਹੋਊਗੀ, ਮੁਕਾਬਲਾ ਹੋ ਹੀ ਨਹੀਂ ਰਿਹਾ। ਟੈਲੀਫੋਨ ਕੰਪਨੀਆਂ ਚ ਮੁਕਾਬਲਾ ਹੋ ਰਿਹਾ, ਇੰਟਰਨੈਟ ਕੰਪਨੀਆਂ ਚ ਮੁਕਾਬਲਾ ਹੋ ਰਿਹਾ, ਮੈਨੂੰ ਦੱਸੋ ਕਿੱਥੇ ਮੁਕਾਬਲਾ ਹੋ ਰਿਹਾ ਜਿੱਥੇ ਚੀਜ਼ਾਂ ਦੇ ਭਾਅ ਡਿੱਗ ਰਹੇ ਨੇ? ਤੇ ਫਿਰ ਆਪਾਂ ਬਿਨਾਂ ਗੱਲ ਤੋਂ ਫਲਾਵਰ ਕਿਉਂ ਬਣੇ ਆ? ਫਲਾਵਰ ਮਤਲਬ ਫੂਲ, ਇੱਦਾਂ ਦੀ ਅੰਗਰੇਜ਼ੀ ਵੀ ਕਦੇ ਕਦੇ ਬੋਲਿਆ ਕਰੋ। ਫਲਾਵਰ ਨਾ ਬਣੋ ਬਾਈ, ਫੂਲ ਮਤ ਬਣੋ, ਫੂਲ ਤੋਂ ਫਿਰ ਅੱਛਾ ਨਹੀਂ ਹੈ, ਫੂਲ ਮਤ ਬਣੀਏ, ਮੈਂ ਤਾਂ ਇਹੀ ਕਹੂੰਗਾ। ਫੂਲ ਆਪ ਬਿਲਕੁਲ ਵੀ ਮਤ ਬਣੀਏ, ਅੱਗੇ ਜਾ ਕੇ ਅਪ੍ਰੈਲ ਫੂਲ ਮੇ ਤੋਂ ਬਿਲਕੁਲ ਵੀ ਮਤ ਬਣੀਏ।
The views expressed on the preceding program may not necessarily
इंडस हॉस्पिटल पाकिस्तान भर में मुस्तहिक अफराद के लिए मुफ्त इलाज की सहूलियात फराहम करता आया है और ये सिर्फ आपके दिए हुए एहतियात से ही मुमकिन हुआ। इंडस हॉस्पिटल के कार्य खैर में हिस्सादार बनिए और शामिल हो जाइए रेडियो साजो आवाज 770 AM और ई आवाज टीवी की टेलीथॉन ट्रांसमिशन में जुमा 29 मार्च 3:30 बजे। कॉल कीजिए और अपनी ज़कात और सदकात अतिया कीजिए। पाकिस्तान के जरूरतमंद मरीज आपकी तवज्जो के मुंतजर है। मजीद मालूमात के लिए विजिट कीजिए indushospital.ca। अपने वखरे ते सुथरे लवाजमात दे नाल बनाओ अफ्ताह दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
की तुसी अपने घर अते ऑटो इंश्योरेंस दे रिन्यूअल करवाना चाहते हो ते तुसी चंगी कीमत भी तलाश रहे हो तां फिर घबराउण दी लोड़ नहीं। तुसी जाओ ऑल स्टेट एजेंट एजेंसी दे राजा मुदसर कोल। तुसी एक घर ते दो कारा दी इंश्योरेंस करवा के इन्हां तों $1,775 दी बचत भी कर सकते हो। हुणे संपर्क करो राजा मुदसर नूं 6472903773 यानी